ਮਾਰੂ ਮਹੱਲਾ ਪਹਿਲਾ ਆਪੇ ਧਰਤੀ ਧੌਲ ਆਕਾਸੰ ਆਪੇ ਸਾਚੇ ਗੁਣ ਪ੍ਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ।
ਜਦ ਸੁਧ ਸਮਾਧ ਲਗਾਉਣ ਦਾ ਸੀ ਇਹ ਕੁਛ ਵੀ ਨਹੀਂ ਸੀ, ਨਾ ਧਰਤੀ ਸੀ ਨਾ ਧੌਲ ਸੀ ਨਾ ਪ੍ਰਗਾਸ ਸੀ, ਕੁਛ ਵੀ ਨਹੀਂ ਸੀ, ਇਹ ਰਚਨਾ ਨਹੀਂ ਸੀ। ਤੇ ਉਦੋਂ ਬਾਅਦ ਸ਼ੁਰੂ ਹੋਈ ਹੈ ਰਚਨਾ, ਇਹ ਆਪ ਇਹੀ ਹੈ ਸਭ ਕੁਛ, ਇਹ ਤੋਂ ਹੀ ਪੈਦਾ ਹੋਇਆ ਨਾ,
ਇਹਦੇ ਵਾਸਤੇ ਹੀ ਹੋਇਆ ਪੈਦਾ,
ਇਹਦੇ ਵਿੱਚੋਂ ਹੀ ਪੈਦਾ ਹੋਇਆ, ਵਾਸਤੇ ਵੀ ਹੋਇਆ, ਬਾਹਰ ਤਾਂ ਕੁਛ ਨਹੀਂ ਸੀ, ਬਾਹਰੋਂ ਤਾਂ ਕੁਛ ਨਹੀਂ ਆਇਆ। ਜਾਂ ਅਸੀਂ ਧਰਤੀ ਕਹਿੰਦੇ ਆ ਉਹ ਵੀ ਆਪੇ ਹੀ ਹੈ। ਇਹ ਧਰਤੀ ਕੀ ਹੈ? ਧਰਤੀ ਹਿਰਦਾ ਧਰਤੀ ਹੈ ਜਿਹੜੀ ਆਕਾਸ਼ ਹੈ। ਜਦ ਇਹਨੇ ਜਿਹੜਾ ਅਸੀਂ ਅੰਬਰ ਪੀ ਲਿਆ ਹੋਇਆ ਸੀ, ਪੀਤਾ ਹੋਇਆ ਅੰਬਰ, ਇਹਦਾ ਜਿੱਥੇ ਜੋਤ ਹੁੰਦੀ ਅੰਬਰ ਇਹਦੇ ਵਿੱਚ ਹੁੰਦਾ, ਜਿੱਥੇ ਜੋਤ ਫੈਲਦੀ ਹੈ ਥੱਲੇ ਆਕਾਸ਼ ਦੇ ਉੱਤੇ ਫੈਲਦੀ ਹੈ, ਤੇ ਧਰਤੀ ਵੀ ਆਪੇ ਹੋ ਗਿਆ। ਧਰਤੀ ਗੁਪਤ ਹੋ ਗਈ, ਜੋਤ ਦਿਖ ਰਹੀ ਹੈ, ਧਰਤੀ ਵੀ ਆਪੇ ਹੈ, ਜੋਤ ਵੀ ਆਪੇ ਹੈ, ਪ੍ਰਕਾਸ਼ ਵੀ ਆਪੇ ਹੈ। ਉਹ ਧੌਲ ਚਿੱਟਾ ਪਾਣਾ ਜਿਹੜਾ, ਉਹਨੂੰ ਧੌਲ ਕਹਿੰਦੇ, ਧੌਲਾ ਬਹੁਤ ਨਹੀਂ ਹੁੰਦਾ, ਚਿੱਟਾ ਪਾਣਾ ਜਿਹੜਾ ਨਾ, ਚਿੱਟਾ ਆਕਾਸ਼ ਕਹਿੰਦੇ ਨੇ। ਧਰਤੀ ਧੌਲ ਹੈ, ਧਰਤੀ ਚਿੱਟੀ, ਧਰਤੀ ਚਿੱਟਾ ਆਕਾਸ਼, ਧਰਤੀ ਧੌਲ ਆਕਾਸ਼ਨ ਹੈ। ਉਹ
ਆਕਾਸ਼ ਧੌਲਾ ਹੈ ਕਿ ਧਰਤੀ ਧੌਲੀ ਹੈ?
ਆਪ ਧੌਲਾ ਹੈ, ਧਰਤੀ ਕਾਲੀ ਹੈ।
ਧਰਤੀ ਉਹਨੂੰ ਧੌਲ ਨੇ ਸਾਰਾ ਦਿੱਤਾ ਹੋਇਆ, ਇਹ ਹੋ ਸਕਦੀ ਹੈ?
ਨਹੀਂ ਨਹੀਂ, ਗਿਆਨ ਨਾਲ ਆਕਾਸ਼ ਚਿੱਟਾ ਹੋਇਆ ਹੋਇਆ, ਰੋਸ਼ਨੀ ਨੇ ਪ੍ਰਕਾਸ਼ ਨੇ ਆਕਾਸ਼ ਦੇ ਵਿੱਚ ਆਪਣਾ ਪ੍ਰਭਾਵ ਪਾਇਆ ਹੋਇਆ। ਆਕਾਸ਼ ਜਿਹੜਾ ਸੀ, ਜਿੰਨੇ ਏਰੀਏ 'ਚ ਰੋਸ਼ਨੀ ਫੈਲੀ ਹੈ, ਆਕਾਸ਼ ਉਹਦੇ ਵਿੱਚ ਹੀ ਹੈ। ਹਾਂਜੀ,
ਆਪੇ ਸਾਚੇ ਗੁਣ ਪ੍ਰਗਾਸੰ,
ਆਪੇ ਸਾਚੇ ਗੁਣ ਪ੍ਰਗਾਸੰ, ਜਿਹੜੇ ਸਾਚੇ ਦੇ ਗੁਣ ਸੀ ਅਸਲ 'ਚ ਪ੍ਰਗਾਸ਼, ਉੱਥੋਂ ਪੈਦਾ ਹੋਇਆ ਹੋਇਆ। ਰੋਸ਼ਨੀ ਕਿੱਥੋਂ ਆਈ? ਸਵਾਲ ਇਹ ਹੈ, ਰੋਸ਼ਨੀ ਕੀ ਹੈ? ਉਹ ਰੋਸ਼ਨੀ ਰੂਪ ਹੈ? ਨਹੀਂ ਨਹੀਂ, ਉਹ ਗੁਣ ਰੂਪ ਹੈ, ਗੁਣਾ ਚੋਂ ਰੋਸ਼ਨੀ ਪ੍ਰਗਟ ਹੋਈ ਹੈ, ਗੁਣਾ ਦਾ ਪ੍ਰਭਾਵ ਹੈ ਜਿਹੜਾ ਉਹ ਆਕਾਸ਼ ਦੇ ਉੱਤੇ ਪਿਆ, ਉਹਦੇ ਨਾਲ ਪ੍ਰਗਾਸ਼ ਹੋਇਆ ਹੋਇਆ। ਫਿਰ ਗੁਣਾ ਚੋਂ ਗਿਆਨ ਪਰ ਪੈਦਾ ਹੋਇਆ ਹੋਇਆ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ, ਗੁਣਾ ਦੇ ਵਿੱਚ ਗਿਆਨ ਦਾ ਪ੍ਰਾਪਤ ਹੋਏ, ਉੱਥੋਂ ਪ੍ਰਾਪਤ ਹੋਣ।
ਆਕਾਸ਼ ਔਰ ਧਰਤੀ ਇੱਕ ਸਮੇਂ ਹੀ ਬਣੇ ਸੀ, ਧਰਤੀ ਨੂੰ ਸਹਾਰਾ ਦਿੱਤਾ ਹੋਇਆ ਧਰਮ ਨੇ?
ਨਾ 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 ਨਾ, ਉਹ ਬਾਹਰਲੀ ਧਰਤੀ ਥੋੜੀ ਹੈ, ਧਰਤੀ ਅੰਦਰਲੀ ਦੀ ਗੱਲ ਹੋ ਰਹੀ ਹੈ ਇੱਥੇ।
ਠੀਕ ਹੈ, ਅੰਦਰਲੀ ਧਰਤੀ ਔਰ ਆਕਾਸ਼ ਦੋ ਹਿੱਸੇ ਹੈ, ਇੱਕ ਥੱਲੇ ਹੈ ਇੱਕ ਉੱਪਰ ਹੈ।
ਹਾਂ, ਧਰਤੀ ਗੁਪਤ ਹੈ, ਇਹਦਾ ਪ੍ਰਕਾਸ਼ ਹੈ, ਧਰਤੀ ਵਿੱਚ ਹੈ ਗੁਪਤ ਹੈ, ਧੌਲ ਆਕਾਸ਼ ਹੈ ਜਿਹੜਾ ਪ੍ਰਗਟ ਹੈ, ਧਰਤੀ ਉਹਦੇ ਵਿੱਚ ਸਮਾਈ ਹੋਈ ਹੈ। ਜਿਵੇਂ ਸਾਡੇ ਸਰੀਰ ਦੇ ਵਿੱਚ ਆਕਾਸ਼ ਵਿੱਚ ਹੀ ਹੈ।
ਪਰ ਕਿਆ ਧੌਲ ਆਕਾਸ਼ ਹੈ ਉਹ?
ਨਾ ਨਾ, ਸਾਡੇ ਸਰੀਰ ਦਾ ਆਕਾਸ਼ ਧੌਲ ਨਹੀਂ ਹੈ, ਹਿਰਦੇ ਵਾਲਾ ਆਕਾਸ਼ ਧੌਲ ਹੈ।
ਅੱਛਾ ਜੀ, ਤੇ ਧਰਤੀ ਹਿਰਦੇ ਦੇ ਵਿੱਚ ਹੀ ਹੈ ਜਿਥੇ ਨਾਮ ਬੀਜਣਾ? ਆਪੇ ਸਾਚੇ ਗੁਣ ਪ੍ਰਗਾਸ਼, ਜਿਹੜਾ ਗੁਣਾਂ ਦਾ ਪ੍ਰਗਾਸ਼ ਹੈ, ਇਹੀ ਧੌਲਾਪਣ ਹੈ।
ਇਹੀ ਧੌਲਾਪਣ, ਜਿਹੜੇ ਗੁਣ ਨੇ ਸੰਸਾਰ ਦੇ ਵਿੱਚ, ਉਹਨਾਂ ਦਾ ਪ੍ਰਗਾਸ਼, ਉਹਨਾਂ ਤੇ ਰੋਸ਼ਨੀ ਸਾਚਾ ਪਾ ਰਿਹਾ, ਗੁਣ ਕਾਇਮ ਜਿਹੜਾ ਕੀਤਾ ਹੋਇਆ। ਹਾਂਜੀ,
ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ।
ਸਾਚੇ ਗੁਣ ਪ੍ਰਗਾਸ਼ ਤਾਂ ਸਿਰੇ ਦਾ, ਉਹ ਤਾਂ ਹੋ ਗਿਆ ਪੂਰਨ ਬ੍ਰਹਮ। ਜਤੀ ਸਤੀ ਸੰਤੋਖੀ ਆਪੇ, ਜਤੀ ਸਤੀ ਨੇ ਜਿਹੜੇ ਥੱਲੇ ਸੰਤੋਖੀ ਨੇ, ਉਹ ਵੀ ਉਹ ਆ ਗਈ ਹੈ, ਉਹ ਕਮੀ ਆ ਗਈ ਸੀ, ਕਮੀ ਪੂਰੀ ਕਰ ਲਿਆ, ਉਹ ਆਪੇ ਆਪੇ ਕਾਰ ਕਮਾਈ ਹੈ। ਇਹ ਜਿਹੜੀ ਕਾਰ ਕਰ ਰਿਹਾ, ਸੰਤੋਖ ਦੀ ਕਰ ਰਿਹਾ, ਜਤ ਦੀ ਕਾਰ ਕਰ ਰਿਹਾ, ਸਤ ਦੀ ਕਾਰ ਕਰ ਰਿਹਾ, ਉਹ ਵੀ ਆਪੇ ਕਮਾ ਰਿਹਾ, ਉਹੀ ਜੋਤ, ਉਹੀ ਪੂਰਨ ਬ੍ਰਹਮ ਹੈ, ਉਹ ਜਤੀ ਸਤੀ ਸੰਤੋਖੀ ਦੇ ਰੂਪ ਵਿੱਚ ਕਾਰ ਕਮਾ ਰਿਹਾ। ਆਹ ਜਿਹੜਾ ਉੱਪਰਲਾ ਗੁਣ ਪ੍ਰਗਾਸ਼ਨ, ਇਹ ਕਾਰ ਇਹਦੇ ਨਾਲ ਕਾਰ ਕਮਾਈ ਨਹੀਂ ਲੱਗਦੀ, ਇਹਦੀ ਕਾਰ ਪੂਰੀ ਹੈ, ਉਹ ਪੂਰਨਤਾ ਵੱਲ ਨੂੰ ਜਾ ਰਹੇ ਨੇ। ਹਾਂਜੀ,
ਜਿਸ ਕਾਰਨ ਸੋ ਕਰ ਕਰ ਵੇਖੈ, ਕੋਈ ਨਾ ਮੇਟੈ ਸਾਚੇ ਲੇਖੈ, ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੈ।
ਜਿਸ ਕਾਰਨ ਸੋ ਕਰ ਕਰ ਵੇਖੈ, ਜਿਹਨੇ ਕੁਛ ਕਰਨਾ ਹੈ, ਸੰਤੋਖ ਧਾਰਨ ਕਰਨਾ ਹੈ, ਸੰਤੋਖੀ ਬਣਨਾ ਹੈ, ਜਤੀ ਸਤੀ ਬਣਨਾ ਹੈ, ਜਾਂ ਕੁਛ ਹੋਰ ਬਣਨਾ ਹੈ, ਤਪੱਸਵੀ ਬਣਨਾ ਹੈ, ਉਹ ਤਪੱਸਵੀ ਬਣ ਵੀ ਰਿਹਾ, ਦੇਖ ਵੀ ਰਿਹਾ ਵੀ ਮੈਨੂੰ ਕੁਛ ਪ੍ਰਾਪਤੀ ਵੀ ਹੋ ਰਹੀ ਹੈ, ਜੋ ਕਰਨਾ ਚਾਹੁੰਦਾ ਹੈ ਕੁਛ ਤਰੱਕੀ, ਉਹ ਤਰੱਕੀ ਕਰਕੇ ਦੇਖ ਵੀ ਰਿਹਾ ਆਪਣੇ ਵੱਲ ਵੀ, ਮੈਨੂੰ ਤਰੱਕੀ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਕੋਈ ਨਾ ਮਿੱਟੇ ਸੱਚੇ ਲੇਖੇ, ਸੱਚੇ ਜਿਹੜੇ ਲੇਖ ਨੇ, ਸੱਚੇ ਦਾ ਜੋ ਗਿਆਨ ਮਿਲ ਗਿਆ, ਸੱਚ ਦਾ ਜੋ ਲੇਖ ਆਪਾਂ ਨੂੰ ਸੋਝੀ ਮਿਲਦੀ ਹੈ, ਉਹ ਨੀ ਕੋਈ ਮਿਟਾ ਸਕਦਾ ਅੰਦਰੋਂ। ਜੋ ਸੋਝੀ ਅੰਦਰੋਂ ਆਉਂਦੀ ਹੈ ਕਿਸੇ ਨੂੰ, ਜਤ ਕਮਾਉਣ ਵਾਲੇ ਨੂੰ ਵੀ ਸੋਝੀ ਆਉਂਦੀ ਹੈ, ਤਪ ਵਾਲੇ ਨੂੰ ਵੀ ਸੋਝੀ ਆਉਂਦੀ ਹੈ, ਸਤੀ ਜਤੀ ਸਤੀ ਸਤਵਾਦੀਆਂ ਨੂੰ ਵੀ ਸੋਝੀ ਆਉਂਦੀ ਹੈ ਕੁਛ ਨਾ ਕੁਛ, ਉਹਦੇ ਵਿੱਚ ਪ੍ਰਕਾਸ਼ ਹੁੰਦਾ। ਜਿਹੜਾ ਉਹਨਾਂ ਨੂੰ ਅੰਦਰੋਂ ਸੋਝੀ ਆਉਂਦੀ ਹੈ ਉਹਨੂੰ ਨਹੀਂ ਕੋਈ ਮਿਟਾ ਸਕਦਾ। ਸੁਣੀ ਸੁਣਾਈ ਗਲਤ ਸੋਝੀ ਨੂੰ ਤਾਂ ਕੋਈ ਪ੍ਰਭਾਵਿਤ ਕਰ ਸਕਦਾ, ਪਰ ਜੋ ਸੱਚੇ ਨੇ ਸੋਝੀ ਦੇਤੀ ਅੰਦਰੋਂ ਕੋਈ ਉਹਨੂੰ ਰੱਦ ਨਹੀਂ ਕਰ। ਇਸੇ ਕਰਕੇ ਤਰੱਕੀ ਹੋ ਰਹੀ ਹੈ, ਅੰਦਰੋਂ ਜਿਹੜੀ ਸੋਝੀ ਆ ਰਹੀ ਹੈ ਉਹੀ ਸਾਡੀ ਸਾਡੇ ਕੋਲ ਰਹਿੰਦੀ ਹੈ, ਅਭੇਟ ਹੈ, ਉਹਨੂੰ ਨਹੀਂ ਪ੍ਰਭਾਵਿਤ ਕਰ ਸਕਦਾ। ਉਹੀ ਤਰੱਕੀ ਕਰਾਉਂਦੀ ਹੈ ਸਾਡੀ, ਗਾਂਧ ਵਧਾਉਂਦੀ ਹੈ।
ਆਪੇ ਕਰੇ ਕਰਾਏ ਆਪੇ, ਆਪੇ ਦੇ ਵਡਿਆਈ ਹੈ।
ਮਨ ਬੁੱਧੀ ਕਰਨ ਵਾਲੇ ਨੇ, ਕਰਾਉਣ ਵਾਲਾ ਪਿੱਛੇ ਆਪੇ ਹੈ। ਆਪੇ ਕਰੇ ਕਰਾਏ ਆਪੇ, ਕਰਨ ਵਾਲੇ ਨੇ ਉਹ ਬ੍ਰਹਮ ਨੇ, ਜੇ ਤਾਂ ਪਿੱਛੇ ਪੂਰਨ ਬ੍ਰਹਮ ਕਰਾਉਣ ਵਾਲਾ, ਉਹ ਵੀ ਇੱਕੋ ਹੀ ਗੱਲ ਹੈ। ਆਪੇ ਆਪੇ ਕਰੇ ਕਰਾਏ ਆਪੇ, ਆਪੇ ਦੇ ਵਡਿਆਈ ਹੈ। ਆਪਣੇ ਆਪ ਨੂੰ ਵੱਡਾ ਆਪੇ ਕਰ ਰਿਹਾ, ਆਪਣੀ ਬੁੱਧੀ ਦਾ ਵਿਕਾਸ ਵਿਕਾਸ ਜਿਹੜਾ ਹੈ ਆਪੇ ਕਰ ਰਿਹਾ। ਆਪਣੇ ਗਿਆਨ ਚ ਵਾਧਾ ਆਪੇ ਕਰ ਰਿਹਾ, ਗਿਆਨ ਚ ਵਾਧਾ ਹੀ ਵਡਿਆਈ ਹੈ, ਹੋਰ ਕੁਛ ਨਹੀਂ ਵਡਿਆਈ। ਜਿੰਨਾ ਗਿਆਨ ਚ ਵਾਧਾ ਹੋ ਗਿਆ ਬੁੱਧੀ ਵਡਿਆਈ ਹੈ। ਹਾਂਜੀ,
ਪੰਜ ਚੋਰ ਚੰਚਲ ਚਿਤ ਚਾਲੇ ਹੈ, ਪਰ ਘਰ ਜੋ ਹੈ ਘਰ ਨਹੀਂ ਭਾਲੇ। ਆਇਆ ਨਗਰ ਹੈ ਢੇਰੀ, ਬਿਨ ਸ਼ਬਦ ਹੈ ਪਤ ਜਾਈ ਹੈ।
ਉਹ ਤਾਂ ਹੋ ਗਈ ਗੁਰਮੁਖਾਂ ਦੀ ਗੱਲ, ਇੱਧਰ ਜਿਹੜੇ ਪੋਜ਼ਿਟਿਵ ਨੇ ਉੱਥੇ ਤੱਕ। ਹੁਣ ਚੱਲ ਪਈ ਦੋਆਂ ਦੀ ਗੱਲ, ਜਿਹੜੇ ਵਿਚਾਰੇ ਕਮਜ਼ੋਰ ਨੇ ਉਹਨਾਂ ਦੇ ਅੰਦਰ ਪੰਜ ਚੋਰ ਨੇ, ਜਿਹੜੇ ਪੰਜ ਚੋਰ ਨੇ ਅੰਦਰ, ਜੇ ਮਾਨੇ ਚੋਰ ਹੈ ਆਪੇ, ਚਿੱਤ ਵੀ ਨਹੀਂ ਚਾਹੁੰਦਾ ਤਪ ਕਰਨਾ। ਪੰਜ ਚੋਰ ਚੰਚਲ ਚਿੱਤ ਚੱਲਣਾ, ਉਹ ਚਿੱਤ ਚਲਾਏ ਮਨ ਰਹਿੰਦਾ, ਜੇ ਉਗੜ ਨਹੀਂ ਅਸੀਂ ਅੰਦਰੋਂ ਕੱਢਦੇ। ਚਿੱਤ ਨੂੰ ਡਿਸਟਰਬ, ਮਨ ਨੂੰ ਡਿਸਟਰਬ ਹੀ ਰੱਖਦੇ ਨੇ ਜਿਹੜੇ ਵੱਡੇ ਵੱਡੇ ਸਾਡੇ ਔਗਣ ਨੇ। ਔਗਣੇ ਚੋਰ ਨੇ, ਹੋਰ ਕੀ ਹੈ, ਔਗਣਾਂ ਦੀ ਵਜ੍ਹਾ ਨਾਲ ਆਪ ਚੋਰ ਹੈ। ਇਹ ਸਾਨੂੰ ਮਨ ਨੂੰ ਰੁਕਣ ਨਹੀਂ ਦਿੰਦੇ, ਤਪ ਵੱਲ ਨੂੰ ਜਾਣ ਨਹੀਂ ਦਿੰਦੇ, ਗਿਆਨ ਚ ਵਾਧਾ ਹੋਣ ਨਹੀਂ ਦਿੰਦੇ, ਕੱਲ ਨੂੰ ਨਹੀਂ ਜਾਣ ਦਿੰਦੇ। ਹਾਂਜੀ,
ਪੰਚ ਦਾ ਅਰਥ ਫਾਈਵ ਹੈ ਕਿ ਸੁਪਰੀਮ ਹੈ?
ਸੁਪਰੀਮ ਵੱਡੇ ਵੱਡੇ ਔਗਣ ਬਹੁਤ ਨੇ, ਪਰ ਜਿਹੜੇ ਵੱਡੇ ਔਗਣ ਨੇ ਆਗੂ ਨੇ ਉਹੀ ਰੋਕਦੇ ਨੇ। ਜਦ ਧਰਮ ਦਾ ਕੰਮ ਕਰਦਾ ਤਕੜੇ ਆਗੂ ਅੱਗੇ ਆਉਂਦੇ ਨੇ, ਫਿਰ ਰੋਕਦੇ ਨੇ। ਹਾਂਜੀ,
ਪਰ ਘਰ ਜੋ ਹੈ ਘਰ ਨਹੀਂ ਭਾਲੇ।
ਪਰ ਘਰ ਜੋ ਹੈ, ਉਹ ਜਿਹੜੇ ਪਰ ਘਰ ਨੇ ਨਾ, ਕੂੜ ਗਿਆਨ ਵਾਲੇ, ਇੱਧਰ ਝਾਕਦੇ ਨੇ ਲੋਭ ਵਾਲੇ ਘਰ ਚ। ਕੋਈ ਲੋਭ ਦੇ ਰਿਹਾ, ਕੋਈ ਮੋਹ ਵਧਾ ਰਿਹਾ, ਕੋਈ ਕੁਛ ਵਧਾ ਰਿਹਾ, ਘਰ ਨਹੀਂ ਭਾਲੇ, ਨਿੱਜ ਘਰ ਨੂੰ ਨਹੀਂ ਟੋਲਦੇ। ਜਿਹੜਾ ਕਹਿੰਦੇ ਤੇਰੇ ਘਰ ਵਿੱਚ ਹੈ, ਕਬੀਰ ਕਹਿੰਦਾ ਜਿਹੜਾ ਘਰ ਚ ਉਹ ਟੋਲ ਕੇ ਖਾ ਲੈ, ਕਿਸੇ ਦੇ ਮੰਗਣ ਨਾ ਜਾ। ਤੇ ਕਿਸੇ ਦੇ ਘਰ ਦੇ ਵਿੱਚ ਤੱਕਦੇ ਨੇ ਵਿਗਾੜਨੇ ਵਾਸਤੇ। ਇਹਦੇ ਘਰ ਚ ਸਭ ਕੁਛ ਹੈ, ਆਪਣਾ ਘਰ ਛੱਡ ਕੇ ਦੂਏ ਦੇ ਘਰ ਦੇ ਵਿੱਚ, ਲੋਭ ਦੇ ਘਰ ਚ ਕੀ ਕਰਨਾ ਜਾ ਕੇ, ਮੋਹ ਦੇ ਘਰ ਚ ਕੀ ਕਰਨਾ ਜਾ ਕੇ, ਕ੍ਰੋਧ ਦੇ ਘਰ ਚ ਕੀ ਕਰਨਾ ਜਾ ਕੇ, ਤ੍ਰਿਸ਼ਨਾ ਦੇ ਘਰ ਜਾ ਕੇ ਕੀ ਕਰਨਾ, ਪਰ ਘਰ ਛੱਡਦੇ ਨੇ। ਹਾਂਜੀ,
ਪਰ ਘਰ ਜੋ ਹੈ ਘਰ ਨਹੀਂ ਭਾਲੇ।
ਸੰਤੋਖ ਦੇ ਘਰ ਚ ਨਹੀਂ ਆਉਂਦੇ, ਸੰਤੋਖ ਦੇ ਘਰ ਨੂੰ ਛੱਡ ਕੇ ਮੋਹ ਮਾਇਆ ਦੇ ਦੁਆਰੇ ਤੁਰੇ ਫਿਰਦੇ ਨੇ। ਉਹ ਦੇਵੀਆਂ ਨੂੰ ਮੰਨਦੇ ਨੇ ਜਿਹੜੀਆਂ ਦੇਵੀਆਂ ਮੋਹ ਮਾਇਆ ਵਧਾਉਣ ਵਾਲੀਆਂ ਨੇ, ਲੋਭ ਵਧਾਉਣ ਵਾਲੀਆਂ ਨੇ। ਆਪਣਾ ਘਰ ਨਹੀਂ ਖੋਜਦੇ, ਆਪਣੇ ਘਰ ਚ ਤਾਂ ਸਭ ਕੁਛ ਸੀ। ਜੇ ਘਰ ਲੱਭ ਲੈਂਦੇ, ਘਰ ਤਾਂ ਤੇਰੇ ਸਭ ਕੁਛ ਹੈ, ਇਹਦੇ ਤਾਂ ਘਰ ਸਭ ਕੁਛ ਸੀ। ਉਹ ਘਰ ਨਹੀਂ ਪਾਲਿਆ ਇਹਨਾਂ ਨੇ ਆਪਣਾ ਅਸਲ ਦੇ ਵਿੱਚ, ਬਗਾਨੇ ਘਰਾਂ ਦੇ ਉੱਤੇ ਦਿਵਾਟਕਾਂ ਹੀ ਬੈਠੇ ਨੇ। ਕਾਇਆ ਨਗਰ ਢਹਿ ਢਹਿ ਢੇਰੀ, ਸ਼ਬਦ ਦੇ ਪਤ ਜਾਈ ਹੈ। ਕਾਇਆ ਨਗਰ ਹੈ ਨਾ ਜਿਹੜਾ ਅੰਦਰਲੀ ਅੰਦਰਲੀ ਬੁੱਧੀ ਹੈ, ਇਹ ਢਹਿ ਢੇਰੀ ਹੋ ਰਹੀ ਹੈ, ਬੁੱਧੀ ਨੁਕਸਾਨ ਹੋ ਰਿਹਾ, ਇਹਦਾ ਬੁੱਧੀ ਦਾ ਨਾਸ ਹੋ ਰਿਹਾ ਹੈ। ਬੁੱਧੀ ਦਾ ਨਾਸ ਕਰਨ ਵਾਲੇ ਨੇ ਜੇ ਪਰਤਲ ਨੂੰ, ਜਿਹੜੀ ਨਿਗਾਹ ਹੈਗੀ ਹੈ ਲਾਲਚ ਲੋਭ, ਸਾਰੇ ਬੁੱਧੀ ਦਾ ਨਾਸ ਕਰਨ ਵਾਲੇ ਨੇ। ਕਹਿ ਕਹਿ ਢੇਰੀ, ਫਿਰ ਸ਼ਬਦ ਦੇ ਪਤ ਜਾਣੀ ਹੈ। ਆ ਜਿਹੜੀ ਗੁਰੂ ਦੀ ਸਿੱਖਿਆ, ਇਹਦੇ ਬਿਨਾਂ ਬੇਇੱਜ਼ਤ ਹੋ ਰਿਹਾ, ਜਾ ਕੇ ਮਗਾਨੇ ਘਰ ਮੰਗਤਾ ਬਣ ਕੇ ਤੁਰਿਆ ਫਿਰਦਾ, ਪਤ ਗੁਆ ਰਿਹਾ ਜਾ ਕੇ।
ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਏ, ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ।
ਹਾਂਜੀ,
ਗੁਰ ਤੇ ਬੁੱਝੈ ਭਵਨ ਸੂਝੈ, ਮਨਸਾ ਮਾਰ ਮਨੈ ਸਿਉ ਲੂਝੈ, ਜੋ ਤੁਧ ਸੇਵੈ ਤੇ ਤੁਧ ਹੀ ਜੇਹੇ, ਨਿਰਭਉ ਬਾਲ ਸਿਖਾਈ ਹੈ।
ਜੇ ਗੁਰਬਾਣੀ ਦੇ ਸਤਿਗੁਰ ਦੇ ਗਿਆਨ ਤੋਂ ਬੁੱਝ ਲੈਂਦੇ ਇਹ ਵੀ ਕੀ ਕਰਨਾ ਹੈ, ਬੁੱਝਣਾ ਕੀ ਸੀ, ਆਪਣਾ ਘਰ ਬੁੱਝ ਲੈਣਾ ਸੀ ਜਿਹਦੇ ਵਿੱਚ ਸਭ ਕੁਛ ਹੈ, ਉਹ ਖੋਜ ਲੈਣਾ ਸੀ, ਟੋਲ ਲੈਣਾ ਸੀ। ਗੁਰ ਤੇ ਬੁੱਝੈ ਤੇਰੇ ਭਵਨ ਸੂਝੈ, ਉਹ ਤਿੰਨਾਂ ਭਵਨਾਂ ਦਾ ਚਾਨਣ ਹੋ ਜਾਣਾ ਸੀ ਤੈਨੂੰ, ਤਿੰਨ ਲੋਕ ਦਾ ਗਿਆਨ ਹੋ ਜਾਣਾ ਸੀ। ਜਿਨ੍ਹਾਂ ਨੇ ਗੁਰਬਾਣੀ ਖੋਜ ਲਈ, ਜਿਨ੍ਹਾਂ ਨੇ ਗੁਰਬਾਣੀ ਗੁਰ ਕੇ ਸ਼ਬਦ ਤੋਂ ਸਿੱਖਿਆ ਲੈ ਲਈ, ਉਹਨਾਂ ਨੇ ਸਾਰੀ ਰਾਜਾ ਰਾਮ ਕੀ ਕਹਾਣੀ, ਤਿੰਨ ਲੋਕ ਦਾ ਗਿਆਨ ਲੈ ਲਿਆ। ਮਨਸਾ ਮਾਰ, ਉਹਨਾਂ ਨੇ ਮਨ ਦੀ ਇੱਛਾ ਵੀ ਮਾਰ ਲਈ, ਉਹਨਾਂ ਦੇ ਮਨ ਚ ਇੱਛਾ ਪੈਦਾ ਹੀ ਨਹੀਂ ਹੁੰਦੀ। ਮਨਸਾ ਨਾਰ ਮਨ ਸਾਂ ਰੂਜੈ, ਜਿੰਨਾ ਚਿਰ ਮਨ ਦੀ ਇੱਛਾ ਨਹੀਂ ਮਰਦੀ ਬੰਦੇ ਨਾਲ ਲੜੇ ਨਹੀਂ ਸਕਦੇ, ਜਿੰਨਾ ਚਿਰ ਮਨ ਦੀ ਇੱਛਾ ਨੂੰ ਮਾਰ ਨਹੀਂ ਲੈਂਦੇ ਬੰਦੇ ਖਿਲਾਫ਼ ਹੋ ਨਹੀਂ ਸਕਦੇ। ਮਨ ਦੀ ਇੱਛਾ ਨੂੰ ਡਿਨਾਈ ਕਰੋ, ਬੁੱਧੀ ਪਹਿਲਾਂ ਨਹੀਂ ਤੇਰੀ ਗੱਲ ਕੋਈ ਮੰਨਣੀ, ਤਾਂ ਮਨ ਦੀ ਖਿਲਾਫ਼ ਸ਼ੁਰੂ ਹੁੰਦੀ ਹੈ। ਮਨ ਦੀ ਖਿਲਾਫ਼ ਤੇ ਸ਼ੁਰੂ ਇੱਥੋਂ ਹੁੰਦੀ ਹੈ ਕਿ ਮਨ ਦੀ ਗੱਲ ਮੰਨਣੀ ਬੰਦ ਕਰ ਦੋ, ਮਨਸਾ ਨੂੰ ਮਾਰ ਦੋ, ਮਨ ਦੀ ਇੱਛਾ ਨੂੰ ਡਿਨਾਈ ਕਰ ਦੋ ਵੀ ਅਸੀਂ ਨਹੀਂ ਮੰਨਣੀ ਤੇਰੀ ਇੱਛਾ ਪੂਰੀ ਕੋਈ ਵੀ ਕਰਦੀ। ਸਭਾਲ ਮਨ ਇਸੋ ਰੁਝਾ, ਇਹ ਮਨ ਇਸੋ ਲੜਾਈ ਸ਼ੁਰੂ ਹੋ ਜਾਣੀ ਹੈ।
ਜੋ ਤੁਧ ਸੇਵੈ ਤੇ ਤੁਧ ਹੀ ਜੇਹੇ, ਨਿਰਭਉ ਬਾਲ ਸਿਖਾਈ ਹੈ।
ਜਿਹੜੇ ਸੱਚ ਨੂੰ ਸੇਵਦੇ ਨੇ, ਸੱਚ ਨੂੰ ਵਿਚਾਰਦੇ ਨੇ, ਉਹ ਸਚਿਆਰੇ ਹੋ ਜਾਂਦੇ ਨੇ, ਉਹ ਤੇਰੇ ਵਰਗੇ ਹੀ ਸੱਚ ਵਰਗੇ ਹੀ ਹੋ ਜਾਂਦੇ ਨੇ। ਜੋ ਤੁਧ ਸੇਵਾ ਤੋ ਤੁਧ ਹੀ ਜੇਹੇ, ਨਿਰਭਉ ਬਾਲ ਸਿਖਾਈ ਹੈ। ਉਹਨਾਂ ਨੂੰ ਨਿਰਭਉ, ਉਹਨਾਂ ਦਾ ਮਨ ਹੈ ਨਿਰਭਉ ਹੋ ਜਾਂਦਾ ਹੈ, ਉਹਦੀ ਭੈ ਮੁਕਤ ਹੋ ਜਾਂਦਾ ਹੈ, ਮੁਕਤੀ ਪ੍ਰਾਪਤ ਕਰ ਜਾਂਦਾ ਹੈ, ਕਾਲ ਦੀ ਭੈ ਨਹੀਂ ਰਹਿੰਦੀ, ਜਿਹੜਾ ਸਚਿਆਰਾ ਹੋ ਜਾਂਦਾ ਹੈ।
ਉਹ ਬਾਲ ਸਿਖਾਈ ਹੈ, ਸਿਖਾਈ ਦਾ ਕੀ ਅਰਥ ਹੈ ਜੀ?
ਬਾਲ ਦੀ ਸਿੱਖਿਆ ਨਿਰਭਉ, ਮਨ ਬਾਲਕ ਹੈ ਨਾ, ਇਹਦੀ ਸਿੱਖਿਆ ਜਿਹੜੀ ਹੈ ਨਿਰਭਉ ਸਿੱਖਿਆ ਹੈ ਇਹਦੇ ਵਿੱਚ।
ਠੀਕ ਹੈ, ਕਿਉਂਕਿ ਮੂਲ ਜਿਹੜਾ ਹੈਗਾ ਮਨ ਦਾ ਉਹ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਹੈ, ਤਾਂ ਮਨ ਵੀ ਨਿਰਭਉ ਹੋ ਜਾਏਗਾ ਜੀ।
ਇੱਥੇ ਹੀ ਆ ਕੇ ਉਹ ਜਿਹੜਾ ਪ੍ਰਹਲਾਦ ਬਣੇ ਨੇ ਨਾ, ਨਿਰਭਉ ਪਰਮ ਨੂੰ ਪ੍ਰਾਪਤ ਹੋਏ ਨੇ ਬਾਲ।
ਸਿਖਾਈ ਦਾ ਮਤਲਬ ਇਹ ਤਾਂ ਨੀ ਵੀ ਉਹਨਾਂ ਦੀ ਸਹਾਇਤਾ ਕਰ ਰਿਹਾ?
ਨਹੀਂ, ਨਿਰਭਉ ਤਾਂ ਉਹ ਆਪੇ ਹੋ ਗਿਆ, ਸਿਖਾਈ ਉਹਦੀ ਕੀ ਕਰਦੀ? ਨਿਰਭਉ ਕੋਈ ਵੱਖਰੀ ਚੀਜ਼ ਥੋੜੀ ਹੈ, ਨਿਰਭਉ ਤਾਂ ਗੁਣ।
ਠੀਕ ਹੈ, ਨਿਰਭਉ ਬਾਲ ਸਿਖਾਈ ਹੈ,
ਬਾਲ ਦੀ ਸਿੱਖਿਆ ਨਿਰਭਉ, ਮਨ ਦੀ ਸਿੱਖਿਆ ਕੀ ਹੈ? ਨਿਰਭਉ ਨਿਰਭੈਤਾ,
ਨਿਰਭੈ ਪਦ ਦੀ ਪ੍ਰਾਪਤੀ ਕਰਨੀ ਮਨ ਦੀ ਸਿੱਖਿਆ ਹੈ ਜੀ,
ਨਹੀਂ ਸਿੱਖਿਆ ਮਨ।
ਠੀਕ ਹੈ ਜੀ,
ਹਾਂਜੀ।
ਆਪੇ ਸੁਰਗ ਮੱਛ ਪਿਆਲਾ, ਆਪੇ ਜੋਤ ਸਰੂਪੀ ਬਾਲਾ, ਜਟਾ ਵਿਕਟ ਬਿਕਰਾਲ ਸਰੂਪੀ, ਰੂਪ ਨਾ ਰੇਖਿਆ ਕਾਈ ਹੈ।
ਸੁਰਗ ਮੱਛ ਪਿਆਲ ਜੀ ਕਿਆ ਹੋਇਆ, ਇਸੇ ਤੋਂ ਕਿਆ ਹੋਇਆ? ਸੁਰਗ ਕੀ ਹੈ? ਸਵੈਮ ਦਾ ਘਰ, ਨਿਜ ਘਰ, ਉਹ ਸੁਰਗ ਹੈ। ਮੱਛ ਕੀ ਹੈ? ਉਹਦੇ ਵਿਚ ਰਹਿਣ ਵਾਲਾ, ਉਹਦੇ ਵਿਚ ਕੀ ਹੈ? ਪਾਣੀ। ਮੱਛ ਪਿਆਲਾ ਅਸਲ ਦੇ ਵਿਚ ਹਿਰਦੇ ਦੇ ਵਿਚ ਜਿਹੜਾ ਰਹਿਣ ਵਾਲਾ ਮਨ ਹੈ, ਹੁਣ ਮੇਰੇ ਘਰ ਚ ਉਹ ਪਿਆਲੇ ਦੇ ਵਿਚ ਰਹਿਣ ਵਾਲਾ, ਉੱਥੇ ਕੀ ਹੈ? ਅੰਦਰ ਕੀ ਹੈ? ਪਾਲ ਸਮੂਹਾ ਸਰਵਰ ਭਰਾ, ਕੰਨਿਆ ਤੱਕ ਸਰਵਰ ਭਰਿਆ ਹੋਇਆ। ਉਹ ਜਿਹੜਾ ਰਹਿਣ ਵਾਲਾ ਮਨ ਹੈ ਉਹ ਮੱਛ, ਨਿਜ ਘਰ ਜਿਹੜਾ ਹੈਗਾ ਉਹ ਸਰੋਵਰ ਹੈ, ਜਿਹੜਾ ਤੱਤ ਗਿਆਨ ਹੈ ਉਹਦੇ ਵਿਚ ਸਾਰਾ ਪਾਣੀ ਹੈ, ਰਾਮ ਉਦਕ ਹੈ ਭਰਿਆ ਹੋਇਆ, ਉਹਦੇ ਰਹਿਣ ਵਾਲੇ ਤੈਰਨ ਵਾਲਾ ਜਿਹੜਾ ਮਨ ਹੈ, ਰਹਿਣ ਵਾਲਾ ਵਿਚਰਨ ਵਾਲਾ ਉਹ ਮੱਛ ਹੈ। ਹਾਂਜੀ,
ਆਪੇ ਜੋਤ ਸਰੂਪੀ ਬਾਲਾ,
ਬਾਲਾ ਚਲੋ ਪਲੰਗ ਕਹਿ ਲੋ, ਚਾਹੇ ਆਪੇ ਜੋਤ ਸਰੂਪ ਮਨ ਹੈ ਜਾਂ ਬੁੱਧੀ ਹੈ, ਜੋਤ ਸਰੂਪੀ ਮਨ ਬੁੱਧੀ ਵੀ ਆਪੇ।
ਜਟਾ ਵਿਕਟ ਵਿਕਰਾਲ ਸਰੂਪੀ, ਰੂਪ ਨਾ ਰੇਖਿਆ ਕਾਈ ਹੈ।
ਜਟਾ ਵਿਕਟ, ਜਟਾ ਕੈਸੀ ਹੈ? ਵਿਕਟ ਹੈ ਜਿਹੜੀ ਕੱਟੀ ਨਹੀਂ ਜਾ ਸਕਦੀ, ਧਿਆਨ ਕੈਸਾ ਹੈ ਜੋ ਕੱਟਿਆ ਨਹੀਂ ਜਾ ਸਕਦਾ, ਜਿੱਦਾਂ ਜਾਂਦਾ ਰੁਕਦਾ ਹੀ ਨਹੀਂ ਹੈ, ਚੀਰਦਾ ਚਲਾ ਜਾਂਦਾ, ਸਭ ਕੁਛ ਭਰਮ ਦਾ ਨਾਸ ਕਰਦਾ ਚਲਾ ਜਾਂਦਾ, ਕੋਈ ਚੀਜ਼ ਨਹੀਂ ਰੋਕ ਸਕਦੀ ਜਟਾ ਧਿਆਨ ਨੂੰ। ਵਿਕਟ ਜੋ ਗੁਰਬਾਣੀ ਦਾ ਖਿਆਲ ਹੈ, ਜੋ ਗੁਰਬਾਣੀ ਦੀ ਸੋਝੀ ਹੈ, ਵਿਕਟ ਹੈ ਇਹਨੂੰ, ਕੋਈ ਨਹੀਂ ਕੱਟਦਾ ਇਹਨੂੰ। ਵਿਕਰਾਲ ਸਰੂਪ ਹੈ, ਸਰੂਪੀ ਵਿਕਰਾਲ ਹੈ, ਇਹਨੂੰ ਦੇਖ ਕੇ ਸਭ ਜੰਮ ਵੀ ਭੈ ਭੀਤ ਹੋ ਜਾਂਦਾ ਦੇਖ ਕੇ। ਵਿਕਰਾਲ ਸਰੂਪੀ, ਰੂਪ ਨਾ ਰੇਖਿਆ ਕਾਈਏ, ਵੈਸੇ ਰੂਪ ਰੇਖਿਆ ਕੁਛ ਹੈ ਨੀ, ਜਟਾ ਕਹਿਤਾ। ਅਸਲ ਜਟਾ ਦੀ ਜਗ੍ਹਾ ਛਟਾ ਵੀ ਆਇਆ ਲਫ਼ਜ਼ ਇਹਦੇ ਬਸ, ਛਟਾ ਵੀ ਆਇਆ ਜਟਾ ਵੀ ਆਇਆ ਹੋਇਆ। ਜੋ ਬੁੱਧੀ ਚੋਂ ਖਿਆਲ ਨਿਕਲਦਾ ਨਾ, ਨਿਕਲਦੀ ਹੈ ਜੋਤ, ਉਹਦੇ ਮੂਹਰੇ ਕੁਛ ਵੀ ਨਹੀਂ ਟਿਕਦਾ, ਫਿਰ ਝੂਠ ਦਾ ਨਾਸ ਕਰਦੀ ਚਲੀ ਜਾਂਦੀ ਹੈ, ਪਖੰਡਵਾਦ ਦਾ ਨਾਸ ਕਰਦੀ ਚਲੀ ਜਾਂਦੀ ਹੈ, ਮਨਮਤਾ ਦਾ ਕਾਲ ਰੂਪ ਪ੍ਰਗਟ ਹੁੰਦਾ। ਹਾਂਜੀ,
ਛਟਾ ਤਾਂ ਨਹੀਂ ਆਇਆ, ਆਰ ਛੱਟੀ ਹੈ ਜ਼ਰੂਰ ਆਇਆ, ਦਿਲ ਖੋਟੇ ਆਂਕੀ ਫਿਰਨ ਬਨ ਭਾਰ ਉਚਾਇਨ ਛੱਟੀ ਹੈ। ਵਿਕਟ ਵਿਕਰਾਲ ਸਰੂਪੀ ਆ, ਵੀ ਜਟਾ ਤਾਂ ਹੈ ਉਹਦੀ, ਪਰ ਉਹਦਾ ਰੂਪ ਹੈ, ਰੂਪ ਨਹੀਂ ਹੈ,
ਕਹਿਣ ਨੂੰ ਜਟਾ ਹੈ ਪਰ ਜਟਾ ਹੈ ਨਹੀਂ। ਪੂਰਨ ਬ੍ਰਹਮ ਦੀ ਜਿਹੜੀ ਸੋਚ ਹੈ, ਖਿਆਲ ਜਿਹੜਾ ਉਹ ਚ ਪੈਦਾ ਹੁੰਦਾ ਉਹੀ ਜਟਾ, ਬਾਣੀ ਜਿਹੜੀ ਉਹ ਚ ਪੈਦਾ ਹੁੰਦੀ ਉਹੀ ਜਟਾ, ਉਪਦੇਸ਼ ਜਿਹੜਾ ਉਹ ਚ ਪੈਦਾ ਹੁੰਦਾ ਉਹੀ ਜਟਾ।
ਅੱਛਾ ਜੀ, ਇੱਥੇ ਛਟਾ ਸ਼ਬਦ ਦਸਮ ਚ ਤਾਂ 29 ਵਾਰ ਆਉਂਦਾ। ਜਤਰ ਹੂੰ ਨਾ ਜਾਤ ਜਾਕੀ, ਬਾਪ ਹੂੰ ਨਾ ਮਾਏ ਤਾਕੀ, ਪੂਰਨ ਪ੍ਰਭਾ ਕੀ ਤੋ ਛਟਾ ਕੇ ਅਨੁਮਾਨੀ ਹੈ।
ਛਟਾ ਲਫ਼ਜ਼ ਆਇਆ ਹੋਇਆ ਨਾ, ਪਹਿਲੇ ਤਾਂ ਤ੍ਰਾਣ, ਫਿਰ ਕਹਿ ਪੀਰ ਲੀਏ ਬਰਸੀ ਕਰ ਬਿਜ ਛਟਾ, ਇਹ ਚੰਡੀ ਦੀ ਵਾਰ ਹੈ। ਬਿਜਲੀ ਦੀ ਛਟਾ ਜਿਵੇਂ ਹੁੰਦੀ ਹੈ, ਬਿਜਲੀ ਦੀ ਚਮਕ ਹੁੰਦੀ ਹੈ।
ਜਟਾ ਵੀ ਆਉਂਦਾ ਦਸਮ ਚ ਜੀ, ਕਿਤੇ ਨਾਸ ਮੁੰਦੇ ਭਏ ਬ੍ਰਹਮਚਾਰੀ, ਕਿਤੇ ਕੰਠ ਕੰਠੀ ਜਟਾ ਸੀਸ ਧਾਰੀ। ਇੱਥੇ ਸੀਸ ਤਾਂ ਨਹੀਂ ਆਇਆ ਪਰ ਜਟਾ ਵਿਕਟ ਆਇਆ।
ਦੇਖੋ ਇਹ ਕਿਹੜੀ ਜਟਾ ਆਈ ਹੈ ਨਾ ਆਪਣੇ ਕੋਲ, ਇਹ ਵੇਦ ਵਿੱਚੋਂ ਆਈ ਹੋਈ ਹੈ। ਜਦ ਬਾਅਦ ਦੇ ਵਿੱਚ ਉਹਨਾਂ ਨੇ ਜਟਾ ਸਿਰ ਤੇ ਬਣਾ ਲਈ, ਦਸਮ ਨੇ ਉਹ ਜਟਾ ਰੱਦ ਕਰਤੀ।
ਉਹਦੇ ਬਾਰੇ ਤਾਂ ਕਹਿਤਾ ਜਟਾ ਨਾ ਸੀਸ ਧਾਰਿਓ ਨਾ ਮੁੰਦਰ।
ਉਹ ਜਟਾ ਰੱਦ ਕੀਤੀ ਹੈ ਦਸਮ ਵਾਲਿਆਂ ਨੇ, ਇਹਨਾਂ ਨੇ ਜਟਾ ਦੱਸੀ ਹੈ ਵੇਦ ਵਾਲੀ।
ਹਾਂਜੀ, ਉਹ ਇਹਨਾਂ ਨੇ ਮਾਇਆ ਵਾਲੀ ਜਟਾ ਦੱਸੀ ਹੈ, ਇਹ ਨਿਰਾਕਾਰੀ ਜਟਾ।
ਆਹ ਨੇ ਨਿਰਾਕਾਰੀ ਜਟਾ ਦੱਸੀ ਹੈ, ਇਹਨਾਂ ਨੇ ਉਹ ਬਾਹਰਲੀ ਬਣਾ ਲਈ, ਉੱਥੇ ਦਸਮ ਨੇ ਉਹਨੂੰ ਛਟਾ ਕਹਿ ਕੇ ਜਟਾ ਰੱਦ ਕਰਤੀ।
ਆਦਿਸ਼ ਤਾਂ ਫਿਰ ਭਾਵੇਂ ਲਾਂਬੇ ਕੇਸ ਕਰੋ, ਆ ਜਟਾ ਨੂੰ ਇਹ ਕਿਹਾ।
ਹਾਂ ਜਟਾ ਅਸੀਂ ਧਾਰੂ ਨਾ ਪੁੱਤਰ ਕਾ ਪਸਾਰੋ।
ਹਾਂਜੀ ਠੀਕ ਹੈ ਜੀ, ਜਟਾ ਇਹਦੇ ਨਾਲ ਗਿਆਨ ਦੇ ਨਾਲ ਗੱਲ ਮਿਲ ਕੇ ਚੱਲੇਗੀ,
ਜੋਤ ਨਾਲ ਕੇ ਚੱਲੂਗੀ, ਜਟਾ
ਬੁੱਧੀ ਨਾਲ ਚੱਲੂ। ਐਸੀ ਬੁੱਧੀ ਵਿਕਟ ਹੈ, ਵਿਕਰਾਲ ਸਰੂਪੀ ਹੈ, ਉਹਦੀ ਰੂਪ ਨਾਲ ਰੇਖਿਆ ਨਹੀਂ ਹੈ, ਪਰ ਉਹ ਨਾਸ ਕਰਦੀ ਹੈ ਪਰਮ ਦਾ।
ਹਾਂ ਪਰਮ ਦਾ ਨਾਸ ਕਰਦੀ ਹੈ। ਹਾਂਜੀ,
ਵੇਦ ਕਿਤੇਬੀ ਭੇਦ ਨਾ ਜਾਤਾ, ਨਾ ਤਿਸ ਮਾਂ ਪਿਤਾ ਸੁਤ ਭਰਾਤਾ, ਸਗਲੇ ਸੈਲ ਉਪਾਏ ਸਮਾਏ, ਲੱਖ ਨਾ ਲੱਖਣਾ ਜਾਈ ਹੈ।
ਵੇਦ ਕਿਤੇਬੀ ਭੇਦ ਨਾ ਜਾਤਾ, ਵੇਦ ਕਿਤੇ ਪੜ ਲੋ, ਸਾਰੇ ਕਹਿੰਦੇ ਨੇ ਉਹਦਾ ਭੇਦ ਨਹੀਂ ਜਾਣਿਆ, ਭੇਦ ਨਹੀਂ ਜਾਣਿਆ, ਭੇਦ ਕਿਤੇ ਮੰਨਦੇ ਨੇ। ਨਾ ਤਿਸ ਮਾਤ ਪਿਤਾ ਸੁਤ ਭਰਾਤਾ, ਜਿਹਨੂੰ ਕਿਹਾ ਜਟਾ ਉਹਦਾ ਮਾਂ ਪਿਓ ਔਰ ਸੁਤ ਭਰਾਤ ਹੈ ਨੀ ਕੋਈ। ਸਗਲੇ ਸੈਲ ਉਹ ਪਾਸ ਮਾਏ, ਲੱਖ ਨਾ ਲੱਖਣਾ ਚਾਹੀ ਹੈ। ਇਹ ਸੁਰਤ ਪੈਦਾ ਵੀ ਹੁੰਦੀ ਹੈ, ਸੁਰਤ ਮਰਦੀ ਵੀ ਹੈ, ਧਿਆਨ ਪ੍ਰਗਟ ਵੀ ਹੁੰਦਾ, ਧਿਆਨ ਜਿਹੜਾ ਬਾਹਰ ਪ੍ਰਗਟ ਹੁੰਦਾ ਉਹੀ ਜਟਾ ਹੈ। ਜਟਾ ਸਮਾ ਵੀ ਜਾਂਦੀ ਹੈ, ਜਟਾ ਬਾਹਰ ਆਉਂਦੀ ਵੀ ਹੈ, ਅੰਦਰ ਵੀ ਚਲੀ ਜਾਂਦੀ ਹੈ। ਜਿਵੇਂ ਕੱਛੂ ਸਰੀ ਬਾਹਰ ਵੀ ਕੱਢ ਲੈਂਦਾ, ਅੰਦਰ ਵੀ ਰਹਿ ਜਾਂਦਾ, ਇਹ ਉਹ ਜਟਾ। ਆ ਦੂਜੀਆਂ ਸਿਰ ਵਾਲੀਆਂ ਜਟਾ ਬਾਹਰ ਜ਼ਰੂਰ ਨਿਕਲਦੀਆਂ ਨੇ, ਫਿਰ ਅੰਦਰ ਨੂੰ ਨੀ ਵਰਦੀਆਂ ਜਾ ਕੇ। ਮੇਰਾ ਰਾਲੀ ਜਟਾ ਅੰਦਰ ਵੀ ਚਲੀ ਜਾਂਦੀ ਹੈ, ਬਾਹਰ ਪ੍ਰਗਟ ਵੀ ਹੋ ਜਾਂਦੀ ਹੈ, ਗੁਪਤ ਵੀ ਹੋ ਜਾਂਦੀ ਹੈ। ਹਾਂਜੀ,
ਸਗਲੇ ਸਹਿਲ ਉਪਾਏ ਸਮਾਏ, ਅਲੱਖ ਨਾ ਲੱਖਣਾ ਜਾਈ ਹੈ, ਇਹ ਮਾਇਆ ਦੀ ਗੱਲ ਹੈ ਜੀ।
ਇਹ ਅਲੱਖ ਹੈ ਜਟਾ, ਇਹ ਦੇਖੀ ਨੀ, ਅੱਖਾਂ ਨੂੰ ਨੀ ਦਿਖਣ ਵਾਲੀ ਜਟਾ ਹੈ।
ਨਹੀਂ, ਸਹਿਲ ਦਾ ਕੀ ਭਾਵ ਹੈ? ਸਗਲੇ ਸਹਿਲ, ਸਹਿਲ ਮਾਇਆ,
ਮਾਇਆ
ਸਗਲੇ ਸਹਿਲ ਉਪਾਏ, ਪਹਿਲਾਂ ਕੀ ਹੈ ਉਪਾਏ ਸਮਾਏ।
ਸੰਸਾਰ ਜੇ ਸੁਰਤ ਪੈਦਾ ਵੀ ਹੁੰਦੀ ਹੈ ਤਾਂ ਉਹ ਸੁਰਤ ਸਮਾ ਵੀ ਜਾਂਦੀ ਹੈ ਉੱਥੇ, ਜਿੱਥੋਂ ਜੈ ਤੇ ਉਪਜੀ ਤਹਿ ਮਿਲੀ। ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਜੇ ਸੁਰਤ ਪੈਦਾ ਹੁੰਦੀ ਹੈ ਤਾਂ ਖਤਮ ਵੀ ਹੋ ਜਾਂਦੀ, ਸਮਾ ਵੀ ਉੱਥੇ ਜਾਂਦੀ ਹੈ ਜਿੱਥੋਂ ਪੈਦਾ ਹੁੰਦੀ ਹੈ, ਜਿੱਥੋਂ ਜਿਆਦਾ ਪ੍ਰਗਟ ਹੁੰਦੀ ਹੈ ਉੱਥੇ ਸਮਾ ਜਾਂਦੀ ਹੈ।
ਠੀਕ ਹੈ ਜੀ, ਅਲੱਖ ਨਾ ਲੱਖਣਾ ਜਾਈ ਹੈ,
ਅੱਖਾਂ ਨੂੰ ਦਿਖਾਉਣ ਵਾਲੀ ਚੀਜ਼ ਨੀ ਹੈਗੀ ਇਹ। ਹਾਂਜੀ,
ਕਰ ਕਰ ਥਾਕੀ ਮੀਤ ਘਨੇਰੇ, ਕੋਈ ਨਾ ਕੱਟ ਹੈ ਅਵਗੁਣ ਮੇਰੇ, ਸੁਰ ਨਰ ਨਾਥ ਸਾਹਿਬ ਸਭਨਾ ਸਿਰ, ਭਾਏ ਮਿਲੇ ਭਉ ਜਾਈ ਹੈ।
ਕਰ ਕਰ ਥਾਕੀ ਮੀਤ ਘਨੇਰੇ, ਬੜੇ ਗੁਰੂ ਬਣਾਏ, ਬੜੇ ਮਿੱਤਰ ਬਣਾਏ। ਕਰ ਕਰ ਥਾਕੀ ਮੀਤ ਘਨੇਰੇ, ਕੋਈ ਨਾ ਕੱਟੇ ਅਵਗੁਣ ਮੇਰੇ, ਕਿਸੇ ਨੇ ਮੇਰੇ ਅਵਗੁਣ ਨੀ ਕੱਟੇ, ਕਿਸੇ ਨੇ ਮੇਰੀ ਅਗਿਆਨਤਾ ਨੀ ਦੂਰ ਕੀਤੀ, ਕਿਸੇ ਨੇ ਨੀ ਲੋਭ ਛਡਾਇਆ, ਲੋਭੀ ਤਾਂ ਬਣਾਉਂਦੇ ਰਹੇ, ਮੋਹ ਦਾ ਛਡਾਇਆ ਨੀ, ਮੋਹ ਤਾਂ ਫਸਾਉਂਦੇ ਰਹੇ, ਮਨੋਕਾਮਨਾ ਤਾਂ ਪੂਰੀਆਂ ਕਰਦੇ ਰਹੇ, ਫਸਾ ਕੇ ਰੱਖਿਆ ਸਭ ਨੇ, ਇਹ ਕਿਸੇ ਨੇ ਨੀ ਕਿਹਾ ਉਗੜ ਨੀ ਛੱਡਦੇ। ਸੁਰਨਾ ਰਨਾਥ ਸਾਹਿਬ ਸਭਨਾ ਸਿਰ, ਪਾਏ ਮਿਲੇ ਭਉ ਜਾਈ ਹੈ। ਸਭਨਾ ਸਿਰ ਚਾਹੇ ਕੋਈ ਸੁਰ ਹੈ, ਚਾਹੇ ਕੋਈ ਨਾਥ ਹੈ, ਚਾਹੇ ਕੋਈ ਨਰ ਹੈ, ਦੇਵਤਾ ਹੈ, ਆਦਮੀ ਹੈ, ਯਾ ਨਾਥ ਹੈ, ਜੋਗੀ ਹੈ, ਸਭਨਾ ਦੇ ਸਿਰ ਦੇ ਉੱਤੇ ਸਾਹਿਬ ਹੈ ਜਿਹੜਾ, ਸਭਨਾ ਸਿਰ ਪਾਏ ਮਿਲੇ। ਉਹ ਤਾਂ ਪ੍ਰੇਮ ਭਾਵਨਾ ਜੇ ਹੋਵੇ, ਪ੍ਰੇਮ ਦੀ ਭੁੱਖ ਲੱਗੇ ਤਾਂ ਮਿਲਦਾ, ਉਹਨੂੰ ਦਰਸ਼ਨ ਦਿੰਦਾ। ਇਹਨੂੰ ਪ੍ਰੇਮ ਕੀਓ ਤੇਰੀ ਪ੍ਰੇਮ ਪਾਇਓ, ਪਾਏ ਮਿਲੇ ਭਉ ਜਾਈ ਹੈ। ਜੇ ਉਹਦੀ ਭੁੱਖ ਹੋਵੇ, ਮਿਲ ਜਾਵੇ ਤਾਂ ਜਿਹੜੀ ਹੈ ਡਰੇ ਖਤਮ ਹੋ ਜਾਂਦਾ, ਕੋਈ ਡਰੇ ਰਹਿੰਦਾ ਹੀ ਨਹੀਂ। ਪ੍ਰੇਮ ਨਾਲ ਮਿਲਦਾ ਔਰ ਡਰ ਰਹਿਤ ਕਰ ਦਿੰਦਾ, ਡਰ ਚੱਕ ਦਿੰਦਾ, ਫਿਰ ਮੋਲਦਾ ਵੀ ਡਰ ਨਹੀਂ ਰਹਿੰਦਾ।
ਇਹ ਸਾਹਿਬ ਇੱਥੇ ਆਪਣਾ ਮੂਲ ਹੈ ਜੀ,
ਅਸਲ ਦੇ ਵਿੱਚ ਸ਼ਬਦ ਗੁਰੂ ਸਾਹਿਬ ਹੈ। ਸਾਹਿਬ ਸਭਨਾ ਸਿਰ, ਸੋਨਾ ਮੁੰਜਲ ਦੇ ਉੱਪਰ ਹੈ ਜਿਹੜਾ
ਸਾਰਿਆਂ ਮੁੰਜਲ। ਕਿਆ ਪੂਰਨ ਬ੍ਰਹਮ ਹੈ?
ਨਾ, ਪੂਰਨ ਬ੍ਰਹਮ ਤਾਂ ਨਹੀਂ ਹੈ, ਉਹ ਹੈ ਤਾਂ ਥੱਲੇ ਹੀ
ਬਣਨਗੇ,
ਬਣ ਜਾਣਗੇ ਉਹ ਸਾਹਿਬ, ਫਿਰ ਉੱਤੇ ਹੀ ਚਲਾ ਜਾਊਗਾ ਸਾਰਿਆਂ ਦੇ, ਸਾਹਿਬ ਹੋਣਗੇ।
ਪ੍ਰੇਮ ਭਗਤੀ ਦੀ ਗੱਲ ਹੈ, ਜਿਨ ਪ੍ਰੇਮ ਕਿਉ ਤਨੀ ਪਰਪਾਇਓ ਵਾਲੀ ਗੱਲ ਹੈ।
ਹਾਂਜੀ,
ਭੁੱਲੇ ਚੁੱਕੇ ਮਾਰਗ ਪਾਵੇ, ਆਪ ਭੁਲਾਏ ਮੈਂ ਸਮਝਾਵੇ, ਬਿਨ ਨਾਵੇ ਮੈਂ ਅਵਰ ਨਾ ਦਿਸੈ, ਨਾਵੋ ਗਤ ਮਿਤ ਪਾਈ ਹੈ।
ਉਹਨੇ ਚੁੱਕੇ ਮਾਰਗ ਪਾਵਨ, ਅਸਲ ਦੇ ਵਿੱਚ ਤਾਂ ਗੁਰਬਾਣੀ ਜਿਹੜੀ ਹੈ ਭੁੱਲੇ ਚੁੱਕਿਆਂ ਨੂੰ ਮਾਰਗੇ ਪਾ ਰਹੀ ਹੈ। ਉਹ ਕਹਿੰਦਾ ਨਾ ਸਾਡੀ ਨਿੰਦਿਆ ਕਰ ਰਹੀ ਹੈ, ਉਹ ਨਿੰਦਿਆ ਕਾਹਨੂੰ ਕਰ ਰਹੀ ਹੈ, ਭੁੱਲੇ ਚੁੱਕਿਆਂ ਨੂੰ ਮਾਰਗ ਪਾ ਰਹੀ ਹੈ। ਆਪ ਭੁਲਾਇਆ ਤੁਹਾਨੂੰ ਸਮਝਾਵਾਂ, ਭੁੱਲੇ ਹੋਇਆ ਆਪ ਭੁੱਲੇ ਹੋਏ ਨੇ, ਦੂਜਿਆਂ ਨੂੰ ਸਮਝਾ ਲਏ ਨੇ, ਗੁਰਬਾਣੀ ਸਮਝਾ ਰਹੀ ਹੈ, ਪਰਮੇਸ਼ਰ ਸਮਝਾ ਰਿਹਾ, ਇਹਦਾ ਭੁੱਲੇ ਹੋਏ ਨੇ ਜਿਨ੍ਹਾਂ ਨੇ ਜਾਣ ਬੁੱਝ ਕੇ ਨਹੀਂ ਬੰਦਿਆਂ ਪਿੱਛੇ ਪਤਾ ਸੀ ਫੇਰ ਵੀ ਨਹੀਂ ਬੰਦਿਆਂ, ਉਹਨਾਂ ਨੂੰ ਤੂੰ ਦੁਬਾਰਾ ਫੇਰ ਸਮਝਾ ਦਿਆਂ ਵੀ ਬੰਨ ਲਓ, ਅਜੋ ਕੁਛ ਵਿਗੜਿਓ ਨਹੀਂ, ਪਿਆਰ ਗੁਣ ਗਾਵਾਂ। ਹਾਂਜੀ,
ਬਿਨ ਨਾਵੇਂ ਮੈਂ ਅਵਰ ਨਾ ਦਿਸੈ, ਨਾਵੋਂ ਗਤ ਮਿਤ ਪਾਈ ਹੈ।
ਬਿਨ ਨਾਵੇਂ ਮੈਂ ਅਵਰ ਨਾ ਦਿਸੈ, ਨਾਮ ਤੋਂ ਬਿਨਾਂ ਮੈਨੂੰ ਤਾਂ ਕੋਈ ਹੋਰ ਦੀਨਾ ਨਹੀਂ ਸਮਝਾਉਣ ਵਾਲਾ। ਨਾਮੋ ਗਤਮੇ ਪਾਈ ਹੈ, ਨਾਮ ਤੋਂ ਹੀ ਗਤੀ ਪਾਈ ਹੈ, ਕਿਸੇ ਨੇ ਪਾਈ ਹੈ, ਨਾਮ ਤੋਂ ਹੀ ਅੱਗੇ ਚੱਲਿਆ ਗਾ। ਜਿੱਥੇ ਦੁਨੀਆਂ ਅਟਕੀ ਹੋਈ ਹੈ ਉੱਥੋਂ ਅੱਗੇ ਨਾਮ ਨਹੀਂ ਬਾਹ ਫੜਦੀ। ਜਿੰਨਾ ਸੰਸਾਰ ਦੀ ਬੁੱਧੀ ਸੀ ਜਿੱਥੇ ਖੜੀ ਉਦੋਂ ਅੱਗੇ ਨਾਮ, ਜਿੱਥੇ ਸੰਸਾਰ ਅਟਕਿਆ ਹੋਇਆ ਉੱਥੇ ਤੱਕ ਗਿਆਨ।
ਠੀਕ ਹੈ ਜੀ,
ਅੱਗੇ ਜੇ ਤੋਰਦੀ ਆ, ਅੱਗੇ ਤੋਰਨਾ ਜਿਹੜਾ ਉੱਥੇ ਨਾਮ ਨੇ ਤੋਰ। ਹਾਂਜੀ,
ਗੰਗਾ ਜਮਨਾ ਖੇਲ ਕੇ ਦਾਰਾ, ਕਾਸ਼ੀ ਕਾਂਤੀਪੁਰੀ ਦੁਆਰਾ, ਗੰਗਾ ਸਾਗਰ ਬੇਣੀ ਸੰਗਮ, 68 ਅੰਕ ਸਮਾਈ ਹੈ।
ਗੰਗਾ ਜਮਨਾ ਖੇਲ ਕੇ ਦਾਰਾ, ਗੰਗਾ ਹੈ, ਜਮਨਾ ਹੈ, ਕੇਦਾਰਨਾਥ ਹੈ, ਕਾਸ਼ੀ ਕਾਂਤੀਪੁਰੀ ਦੁਆਰਾ ਹਰਿਦੁਆਰ ਹੈ, ਕਾਸ਼ੀ ਹੈ, ਗੰਗਾ ਸਾਗਰ ਬੇਣੀ ਸੰਗਮ ਤ੍ਰਿਵੇਣੀ ਹੈ, ਗੰਗਾ ਦੇ ਉੱਤੇ ਗੰਗਾ ਸਾਗਰ ਕਹਿੰਦੇ ਨੇ ਉਹਨੂੰ, ਬੇਣੀ ਸੰਗਮ 68 ਅੰਕ ਸਮਾਈ ਹੈ। 68 ਤੀਰਥ ਨੇ ਜਿਹੜੇ ਇਹ ਅੰਦਰ ਹੀ ਨੇ, ਅਸਲ ਚ ਇਹਨਾਂ ਦੇ ਅੰਦਰ ਸਮਾਏ ਹੋਏ ਨੇ ਇਹ 68 ਤੀਰਥ, ਇਹਨਾਂ ਦੇ ਨਾਂ ਨੇ ਅਸਲ ਚ, ਹਿਰਦੇ ਦੇ ਨਾਂ ਨੇ। ਜਮਨਾ ਗੰਗਾ ਵੀ ਨਾਂ ਜਿਹੜੇ ਨੇ, ਗੁਰਬਾਣੀ ਦਾ ਜੋ ਗਿਆਨ ਸਰੂਪੀ ਵਿਚਾਰਧਾਰਾ ਗੁਰਮਤ, ਇਹ ਗੰਗਾ ਜਿਹੜੀ ਬਣਦੀ ਮਨਮਤ ਹੈ, ਇਹ ਜਮਨਾ ਇਵੇਂ ਕੇਲ ਕਿਦਾਰਾ, ਇਹ ਸਭ ਅੰਦਰਲੀਆਂ ਗੱਲਾਂ ਨੇ। ਕਾਸ਼ੀ ਤੇ ਧੁਨ ਉਪਜਾ, ਧੁਨ ਕਾਸ਼ੀ ਜਾਏ, ਹਿਰਦੇ ਨੂੰ ਕਾਸ਼ੀ ਕਿਹਾ ਹੋਇਆ, ਇਹ ਸਭ ਗੱਲਾਂ ਦਲੀਆਂ ਨੇ। ਇਹ 68 ਤੀਰਥ ਗੁਰ ਘਰੇ ਦਿਖਾਏ, ਜਿਹੜਾ ਹਿਰਦਾ ਇਹਦੇ ਨਾਲ ਜੁੜ ਕੇ ਗੱਲਾਂ ਕੀਤੀਆਂ ਸੀਆਂ, ਇਹ ਬਾਹਰ ਮਨਮੁੱਖਾਂ ਨੇ ਬਣਾ ਲਈ। ਅੰਮ੍ਰਿਤ ਸਰੋਵਰ ਹਿਰਦੇ ਦੇ ਵਿੱਚ ਸੀ, ਸਤਿਗੁਰ ਅੰਮ੍ਰਿਤ ਸਰੋਵਰ ਆਪ ਸੀ, ਅਸੀਂ ਬਾਹਰ ਬਣਾ ਲਿਆ। ਇਹ ਏਦਾਂ ਜਦ ਭੁਲੇਖਾ ਪੈਂਦਾ, ਗੁਰਮਤਾਂ ਦੇ ਬਾਹਰ ਬਣਾ ਲੈਂਦੇ ਹੁੰਦੇ ਨੇ।
ਠੀਕ ਹੈ ਜੀ, ਕੇਲ ਕੀ ਹੈ ਜੀ?
ਕੇਲ ਹੁੰਦਾ ਭੁੱਲਿਆ ਹੋਇਆ, ਹੋਵੇ ਭੁੱਲਿਆ ਹੋਇਆ, ਆਪਣੇ ਆਪ ਨੂੰ ਠੀਕ ਰਸਤੇ ਚੱਲਿਆ ਹੋਇਆ ਹੁੰਦਾ ਹੋਵੇ, ਖੁਸ਼ ਹੋਇਆ ਹੋਵੇ, ਕੇਦਾਰਨਾਥ ਚ ਬੈਠ ਕੇ ਮੈਂ ਤਾਂ ਮੁਕਤ ਹਾਂ, ਇੱਥੇ ਮੈਨੂੰ ਤਾਂ ਕੋਈ ਚਿੰਤਾ ਨਹੀਂ। ਬੈਠਾ ਕੇਲ ਕਰੇ,
ਹਾਂ ਪੇ ਕੇਲ ਦਾ ਮਤਲਬ ਤਾਂ ਖੇਲ ਹੀ ਕਰ ਰਿਹਾ, ਜਮਨਾ ਤੇ ਕੇਲ ਨਹੀਂ ਕਰ ਰਿਹਾ ਕ੍ਰਿਸ਼ਨ?
ਖੇਲ ਹੀ ਹੁੰਦਾ, ਖੇਲ ਖੁਸ਼ੀ ਹੁੰਦੀ ਉਦੋਂ, ਭੁੱਲਿਆ ਹੋਇਆ ਹੁੰਦਾ।
ਅੱਛਾ, ਕਹਿਣਾ ਕੀ ਚਾਹੁੰਦੇ? ਗੰਗਾ ਜਮਨਾ ਕੇਲ ਕੇਦਾਰਾ,
ਗੰਗਾ ਜਮਨਾ ਤੇ ਜਾਂਦੇ ਨੇ ਭੁੱਲੇ ਹੋਏ, ਕੇਦਾਰਨਾਥ ਜਾਂਦੇ ਨੇ, ਆ ਮੁਕਤ ਹੋਏ ਬੈਠੇ ਨੇ, ਬਸ ਮੁਕਤੀ ਪਾ ਲਈ ਅਸੀਂ, ਬਾਹਰ ਜੋ ਬਣਾ ਲਏ ਗੰਗਾ ਜਮਨਾ ਤੀਰਥ।
ਅੱਛਾ, ਕਾਂਸੀ ਤਾਂ ਹੋ ਗਿਆ ਬਨਾਰਸ ਹੈ ਜੀ,
ਹਾਂ,
ਤੇ ਜਿਹੜਾ ਕਾਂਤੀ ਹੈ ਇੱਕ ਸਾਊਥ ਚ ਜਗ੍ਹਾ ਹੈ, ਉਹਦਾ ਨਾਂ ਰੱਖਿਆ ਹੋਇਆ,
ਰੱਖ ਲਿਆ ਹੋਊ
ਕਾਂਤੀਪੁਰਮ, ਕੋਈ ਵੀ ਇਹਦਾ ਜਗ੍ਹਾਵਾਂ ਦੇ ਨਾਂ ਹੈ ਜਿਹੜੇ ਬਾਹਰ ਜੜ ਨਾਲ ਇਹਨਾਂ ਨੇ ਤੀਰਥ ਜੋੜ ਲਏ ਉਹ ਹੈ।
ਕਾਂਚੀ ਕਾਂਤੀ ਤਾਂ ਇੱਕੋ ਹੀ ਸੀ ਵੈਸੇ, ਕਾਂਤੀ ਹੁੰਦੀ ਆ ਉਹਦੀ ਜਿਹੜੀ ਚਮਕ ਰੋਸ਼ਨੀ, ਉਹਦਾ ਗਿਆਨ, ਇਹਨਾਂ ਨੇ ਕਾਸ਼ੀ ਕਰ ਲਈ, ਉਹਨਾਂ ਨੇ ਉੱਥੇ ਕਰ ਲਈ, ਥੋੜਾ ਗਿਆਨ ਸਭ ਤੋਂ ਸੁਪੀਰੀਅਰ।
ਠੀਕ ਹੈ, ਪੁਰੀ ਦੁਆਰਾ ਜਗਨਨਾਥ ਪੁਰੀ ਕਰ ਲਈ,
ਹਾਂ
ਠੀਕ ਹੈ, ਜਿੱਥੇ ਗੰਗਾ ਸਾਗਰ ਨੂੰ ਮਿਲਦੀ ਹੈ,
ਇੱਥੇ ਕਹਿੰਦੇ ਨੇ ਗੰਗਾ ਸਾਗਰ, ਇਹਨੂੰ ਕਹਿ ਦਿੰਦੇ ਨੇ, ਆ ਜਿਹੜਾ ਜਿੱਥੇ ਦੋਏ ਇਕੱਠੇ ਹੁੰਦੇ ਨੇ ਅਲਾਹਾਬਾਦ, ਉਹ ਗੰਗਾ ਜਮਨਾ ਉਹਦੇ ਚ ਪੈ ਜਾਂਦੀ ਹੈ ਨਾ, ਅੱਗੇ ਦੋ ਜਾਣੀਆਂ ਵੀ ਗੰਗਾ ਸਾਗਰ ਹੈ, ਸਾਗਰ ਚ ਦੋਏ ਸਮਾ ਗਈਆਂ ਆ ਕੇ।
ਗੰਗਾ ਸਾਗਰ ਬੇਣੀ ਸੰਗਮ, 68 ਅੰਕ ਸਮਾਈ ਹੈ।
ਅੰਕ ਹਿਰਦਾ ਹੈ ਜੀ,
ਹਾਂ, ਸਾਰੀਆਂ ਅੰਦਰ ਹੀ ਸਮਾਈਆਂ ਹੋਈਆਂ ਨੇ।
ਠੀਕ ਹੈ, ਇਹ ਸਾਰੇ ਵੇਦ ਮਤ ਚ ਨੌ ਆਏ, ਇਹਨਾਂ ਨੇ ਸਾਰੇ ਜੜ ਜੋੜ ਲਏ ਜੀ, ਗੰਗਾ ਨੇ ਨਦੀ ਬਣਾ ਲਈ।
ਕਹਿ ਲੋ ਇਹ ਗੰਗਾ ਜਮਨਾ ਜਿਹੜੀਆਂ, ਜਿਹੜੇ ਇਹਦੇ ਤੇ ਗਿਆਨ ਕਰਾਉਣ ਵਾਲੇ ਲੋਕ ਬੈਠੇ ਨੇ, ਗੁਰਮਤ ਦੇ ਗਿਆਨ ਦੇ ਵਿੱਚ ਹੀ ਨੇ ਸਮਾਏ ਹੋਏ। ਉਹ ਛੋਟਾ ਗਿਆਨ ਹੈ, ਗੁਰਮਤ ਦਾ ਗਿਆਨ ਉਦੋਂ ਸਾਰਿਆਂ ਨੂੰ ਵੱਡਾ, ਗੁਰਮਤ ਇਹਨਾਂ ਸਾਰਿਆਂ ਨੂੰ ਤੀਰਥ ਵਾਲਿਆਂ ਨੂੰ ਇਹ ਗਿਆਨ ਦੇ ਰਹੀ ਹੈ।
ਆਪੇ ਸਿੱਧ ਸਾਧਕ ਵਿਚਾਰੀ, ਆਪੇ ਰਾਜਨ ਪੰਚਾਕਾਰੀ ਤਖਤੀ ਬਹਿ ਅਦਲੀ ਪ੍ਰਭਾਪੇ ਭਰਮ ਭੇਦ ਭਉ ਜਾਈ ਹੈ।
ਆਪੇ ਸਿੱਧ ਸਾਧਕ ਵਿਚਾਰੀ ਆਪੇ ਸਿੱਧ ਬਣਦਾ ਹੈ, ਸਿੱਧੀਆਂ ਵਾਲੇ ਰਸਤਾ ਅਖਤਿਆਰ ਕਰ ਲੈਣਾ, ਸਾਧਕ ਬਣ ਕੇ ਸਿੱਧੀ ਵਾਲਾ ਰਸਤਾ ਤਿਆਰ ਕਰ ਲੈਂਦਾ। ਕਦੇ ਆਪੇ ਵਿਚਾਰਵਾਨ ਹੈ, ਵਿਚਾਰਵਾਨ ਹੈ, ਵੇਦਾਂ ਨੂੰ ਪੜ੍ਹਦਾ, ਵਿਚਾਰ ਕਰਦਾ, ਉਧਰ ਸਾਧਨਾ ਦੇ ਨਾਲ ਰਸਤੇ ਚਾ ਰਿਹਾ, ਕੋਈ ਕੋਈ ਵਿਚਾਰ ਦੇ ਰਸਤੇ ਚਾ ਰਿਹਾ, ਵਿਚਾਰ ਦੀ ਪੌੜੀ ਚੱਲ ਰਿਹਾ। ਆਪੇ ਰਾਜਨ ਪੰਚਾਕਾਰੀ, ਕੋਈ ਰਾਜਾ ਵਿਸ਼ਨੂੰ ਦਾ ਅਵਤਾਰ ਲੈ ਕੇ ਇੱਧਰ ਦੀ ਚੜ੍ਹ ਰਿਹਾ ਪੌੜੀ, ਉੱਪਰ ਨੂੰ ਗਿਆਨ ਬਾਨ ਵੱਧ ਰਿਹਾ ਸੱਚ ਵੱਲ ਨੂੰ। ਤਖ਼ਤ ਬਹਿ ਅਦਲੀ ਪ੍ਰਭ ਆਪੇ, ਅਦਲ ਕਰਨ ਵਾਸਤੇ ਤਖ਼ਤ ਤੇ ਬਹਿੰਦਾ, ਕਦੇ ਵੀ ਮੈਂ ਇਨਸਾਫ਼ ਕਰੂ, ਲੋਕਾਂ ਨੂੰ ਇਨਸਾਫ਼ ਦੇਣਾ, ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ। ਇਹਨੂੰ ਇਹ ਸਮਝਦਾ ਵੀ ਇਹ ਬੜਾ ਪਰਉਪਕਾਰ ਹੈ, ਲੋਕਾਂ ਦੀ ਸੇਵਾ ਧਰਮ ਹੈ।
ਅਦਲੀ ਪ੍ਰਭ ਆਪੇ ਭਰਮ ਭੇਦ ਭਉ ਜਾਈ ਹੈ, ਉਹ ਪੂਰਨ ਬ੍ਰਹਮ ਮੈਂ ਫਿਰ
ਮੈਂ ਨਹੀਂ ਦੀ ਠੀਕ ਹੈ। ਤਖ਼ਤ ਬਹਿ ਅਦਲੀ ਪ੍ਰਭ ਆਪੇ, ਜਦੋਂ ਤਖ਼ਤ ਤੇ ਬਹਿੰਦਾ ਇਨਸਾਫ ਕਰਦਾ, ਇਹ ਇਨਸਾਫ਼ ਹੀ ਕਰ ਰਿਹਾ, ਜਿਹੜਾ ਦੱਸ ਰਿਹਾ ਨਾ ਗੁਰਬਾਣੀ ਹੈ, ਇਨਸਾਫ਼ ਹੀ ਕਰ ਰਹੀ ਹੈ। ਝੂਠ ਕੀ ਹੈ, ਸੱਚ ਕੀ ਹੈ, ਦੱਸਣਾ ਇਨਸਾਫ਼ ਹੀ ਕਰਨਾ ਹੁੰਦਾ। ਪਾਪ ਕੀ ਹੈ, ਪੁੱਤ ਕੀ ਹੈ, ਦੱਸਣਾ ਇਨਸਾਫ਼ ਹੀ ਕਰਨਾ ਹੁੰਦਾ।
ਪਰ ਉਹ ਆਪਣੇ ਅੰਦਰ ਤਾਂ ਦਾਲ ਨੀ ਨਾ ਰਿਹਾ, ਉਹ ਪੂਰਨ ਬ੍ਰਹਮ ਹੈ।
ਉਹ ਬੁਲਾਇਆ ਬੋਲਦਾ ਪੂਰਨ ਬ੍ਰਹਮ ਹੀ ਹੈ, ਤਾਹੀਆਂ ਤਖ਼ਤ ਬਹਿ ਤਖ਼ਤ ਤੇ ਲੈ ਕੇ ਤਾਂ ਬਹਿਣਾ ਤਖ਼ਤ ਤੇ।
ਤਖ਼ਤ ਤੇ ਬਹਿਣ ਵਾਸਤੇ ਅਦਲੀ ਚਾਹੀਦਾ, ਦਾਲ ਵਿੱਚ ਦਾਲ ਵਾਲੀ ਅਵਸਥਾ ਖਤਮ ਹੋਣੀ ਚਾਹੀਦੀ ਹੈ, ਅਦਲੀ ਹੋ ਗਿਆ, ਦਾਲ ਨੀ ਰਹੀ।
ਨਹੀਂ ਨਹੀਂ ਨਹੀਂ, ਜੇ ਤਖ਼ਤ ਹੈ ਤਾਂ ਅਦਲ ਆਉਂਦਾ, ਇਨਸਾਫ਼ ਆਉਂਦਾ ਲਫ਼ਜ਼, ਉਹ ਉਰਦੂ ਦਾ ਵਰਤਿਆ ਹੋਇਆ ਅਦਲ।
ਅੱਛਾ ਜੀ,
ਉਰਦੂ ਦਾ ਲਫ਼ਜ਼ ਹੈ। ਜੇ ਤਖ਼ਤ ਤੇ ਬੈਠੇ ਉੱਥੇ ਇਨਸਾਫ਼ ਵਾਸਤੇ ਬੈਠੇ, ਜ਼ੁਲਮ ਕਰਨ ਵਾਸਤੇ ਨਹੀਂ ਬੈਠੇ।
ਆਪੇ ਭਰਮ ਭੇਦ ਭਉ ਜਾਈ ਹੈ, ਇਹ ਤਾਂ ਹੁਣ ਪੂਰਨ ਬ੍ਰਹਮ ਦੇ ਗੁਣ ਹੈ।
ਹਾਂ ਹਾਂ, ਪੂਰਨ ਬ੍ਰਹਮ ਦੇ ਗੁਣ ਨੇ। ਦੇਖੋ ਨਾ, ਆਦੇ ਸਿੱਧ ਸਾਧਕ ਹੈ, ਉਹ ਹੋਰ ਹੈ, ਇਹ ਵਿਸ਼ਨੂੰ ਅਵਤਾਰ ਦੇ ਵਿੱਚ, ਵਿਸ਼ਨੂੰ ਅਵਤਾਰ ਦੇ ਵਿੱਚ ਦੀ ਆ ਕੇ ਜੇ ਇੱਥੇ ਅਦਲੀ ਚਲਿਆ ਜਾਵੇ। ਸਿੱਧ ਸਾਧਕ ਵਿਚਾਰੀ ਹੈ, ਜੇ ਸਿੱਧ ਸਾਧਕ ਦਾ ਵਿਚਾਰਵਾਨ ਹੈ ਤਾਂ ਪਾਸ ਹੋ ਜਾਊਗਾ। ਆਪੇ ਰਾਜਾ ਪੰਚਾਧਾਰੀ ਅਦਲੀ ਬਣ ਗਿਆ, ਸਿਰੇ ਤੇ ਪਹੁੰਚ ਗਿਆ ਹੈ, ਤੇ ਦੋਹੇ ਰਸਤੇ ਸਿਰੇ ਚਲੇ ਜਾਂਦੇ ਨੇ।
ਨਹੀਂ, ਆਪੇ ਰਾਜਨ ਪੰਚਾਕਾਰੀ ਹੈ, ਪੰਚਾਕਾਰੀ ਦਾ ਮਤਲਬ ਕੀ ਹੈ, ਅੱਛੇ ਕੰਮ ਕਰ ਰਿਹਾ।
ਜਿਹੜੇ ਬੰਦੇ ਸਿਆਣੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਦਾ ਹੈ,
ਜਿਹੜੇ ਪੰਚ ਗੁਣ ਹੈ ਉਹਨਾਂ ਨਾਲ ਲੈ ਕੇ ਚੱਲਦਾ ਹੈ,
ਚੰਗਿਆਈਆਂ ਨੂੰ ਨਾਲ ਲੈ ਕੇ ਚੱਲਦਾ, ਕੀ ਗੁਣ ਮੰਤਰ ਨੂੰ ਨਾਲ ਲੈ ਕੇ ਚੱਲਦਾ।
ਤਖਤੀ ਬਹਿ ਅਦਲੀ ਪ੍ਰਭ ਆਪੇ, ਹੁਣ ਪ੍ਰਭ ਨੂੰ ਅਦਲੀ ਕਿਉਂ ਕਹਿਤਾ ਇੱਥੇ,
ਇਨਸਾਫ਼ ਉਹੀ ਕਰਦਾ ਨਾ।
ਭਰਮ ਭੇਦ ਭਉ ਜਾਈ ਹੈ,
ਉਹਦੇ ਘਰ ਦੇਰ ਹੈ, ਨੇੜ ਤਾਂ ਹੈ ਨੀ।
ਪਰ ਭਰਮ ਭੇਦ ਭਉ ਜਾਈ ਕਿਹਦਾ ਗਿਆ, ਭਰਮ ਭੇਦ ਭਉ ਕਿਹਦਾ ਗਿਆ,
ਗੁਰਬਾਣੀ ਦੀ ਵਿਆਖਿਆ ਅਦਲ ਇਹ, ਸੱਚ ਕੀ ਹੈ, ਝੂਠ ਕੀ ਹੈ, ਇਹਦੇ ਨਾਲ ਜਾਊਗਾ, ਭਰਮ ਭਉ ਭੇਦ ਇਹਦੇ ਨਾਲ ਜਾਊਗਾ। ਹਾਂਜੀ,
ਆਪੇ ਕਾਜੀ ਆਪੇ ਮੁੱਲਾ, ਆਪ ਭੁੱਲ ਨਾ ਕਬਹੂ ਭੁੱਲਾ, ਆਪੇ ਮੇਹਰ ਦਇਆ ਪਤੀ ਦਾਤਾ, ਨਾ ਕਿਸੇ ਕੋ ਬੈਰਾਈ ਹੈ।
ਆਪੇ ਕਾਜੀ ਆਪੇ ਮੁੱਲਾ, ਆਪ ਭੁੱਲ ਨਾ ਕਬਹੂ ਭੁੱਲਾ, ਅਸਲ ਚ ਕਾਜੀ ਤਾਂ ਉਹ ਆਪੇ, ਅਸਲੀ ਇਹ ਨਕਲੀ ਕਾਜੀ ਨੇ, ਮੁੱਲਾ ਵੀ ਆਪੇ ਹੈ, ਇਹ ਨਕਲੀ ਮੁੱਲਾ ਨੇ। ਆਪ ਭੁੱਲ ਨਾ ਕਬਹੂ ਭੁੱਲਾ, ਕਾਜੀ ਮੁੱਲਾ ਹੋਵੇ ਜੇ ਭੁੱਲ ਹੈ, ਜੇ ਭੁੱਲ ਕਰਦਾ ਫਿਰ ਕਾਜੀ ਮੁੱਲਾ ਨੀ ਹੈ, ਉਹ ਲਫ਼ਜ਼ ਨੀ ਮਾੜੇ ਕਾਜੀ ਮੁੱਲਾ, ਕਾਜੀ ਮੁੱਲਾ ਦੇ ਗੁਣ ਸਾਡੇ ਚ ਹੈ ਨੀ, ਕਾਜੀ ਮੁੱਲਾ ਤਾਂ ਭੁੱਲਾ ਹੈ, ਫਿਰ ਕਾਜੀ ਮੁੱਲਾ।
ਆਪਣੇ ਮੂਲ ਨੂੰ ਨੀ ਭੁੱਲਿਆ ਕਦੇ ਵੀ,
ਹਾਂ ਸੱਚ ਨੂੰ ਨੀ ਭੁੱਲਿਆ ਕਦੇ ਵੀ, ਇਨਸਾਫ਼ ਤੋਂ ਥੱਲੇ ਨੀ ਉਤਰਿਆ। ਹਾਂਜੀ,
ਆਪੇ ਮੇਹਰ ਦਇਆ ਪਤੀ ਦਾਤਾ, ਨਾ ਕਿਸੇ ਕੋ ਪੈਰਾਈ ਹੈ।
ਜੇ ਕਦੇ ਭੁੱਲਿਆ ਨੀ ਆਪੇ ਮੇਹਰ, ਤਾਂ ਮੇਹਰ ਦਾ ਘਰ ਹੈ, ਦਇਆ ਪਤੀ ਦਇਆ ਦਾ ਖਜ਼ਾਨਾ, ਦਇਆ ਦੀ ਦਾਤ ਦੇਣ ਵਾਲਾ ਹੈ, ਦਾਤਾ।
ਨਾ ਕਿਸੇ ਕੋ ਬੈਰਾਈ ਹੈ,
ਹਾਂ ਕਿਸੇ ਦੇ ਵਾਸਤੇ ਕੋਈ ਬੈਰ ਵਿਰੋਧ ਨਹੀਂ ਰੱਖਦਾ ਆਪਣੇ ਮਨ ਚ। ਹਾਂਜੀ,
ਜਿਸ ਬਖਸ਼ੇ ਇਸ ਦੇ ਵਡਿਆਈ, ਸਭ ਸਹਿ ਦਾਤਾ ਤਿਲ ਨਾ ਤਮਾਈ, ਭਰਪੁਰ ਧਾਰ ਰਿਹਾ ਨਹੀਂ ਕੇਵਲ, ਗੁਪਤ ਪ੍ਰਗਟ ਸਭ ਠਾਈ ਹੈ।
ਜੀ ਤੇ ਬਖਸ਼ਿਸ਼ ਕਰ ਦੇਵੇ, ਵਡਿਆਈ ਦੇ ਦਿੰਦਾ, ਇੰਨਾ ਪ੍ਰਕਾਸ਼ ਕਰ ਦਿੰਦਾ, ਧਾਰ ਉੱਪਰ ਆਕਾਸ਼ ਕਰ ਦਿੰਦਾ, ਉਹਦੇ ਵਿੱਚ ਇੰਨਾ ਵੱਡਾ ਕਰ ਦਿੰਦਾ, ਜੀ ਤੋਂ ਵੱਡਾ ਕੋਈ ਸੰਸਾਰ ਚ ਹੁੰਦਾ ਹੀ ਨਹੀਂ, ਪੂਰਨ ਬ੍ਰਹਮ ਦੀ ਅਵਸਥਾ ਪ੍ਰਾਪਤ ਕਰਾ ਦਿੰਦਾ। ਸਭ ਦਾ ਦਾਤਾ ਤਿਲ ਨਾ ਤਮਾਈ, ਸਾਰਿਆਂ ਦੇ ਸਿਰ ਤੇ ਸਾਰਿਆਂ ਦਾ ਦਾਤਾ ਹੈ, ਸਭ ਸਹਿਦਾਤਾ, ਸਾਰੀਆਂ ਚੀਜ਼ਾਂ ਸਾਰੀਆਂ ਵਸਤੂਆਂ ਦਾ ਦਾਤਾ, ਸਾਰਾ ਕੁਛ ਉਹਦੇ ਹੱਥ ਵਿੱਚ ਹੈ। ਸਭ ਨਿਧਾਨ ਦਸ ਆਸ਼ਰ ਸਿਧਾਨ ਠਾਕੁਰ ਕਰ ਤਰ ਧਰਿਆ, ਉਹਦੇ ਹੱਥ ਵਸ ਨੇ ਸਭ ਕੁਛ, ਜਿਹਦੀਆਂ ਸੰਸਾਰ ਦੀਆਂ ਦਾਤਾਂ ਨੇ, ਨਾਮ ਤੋਂ ਲੈ ਕੇ ਮਾਇਆ ਤੋਂ ਲੈ ਕੇ ਸਭ ਕੁਛ ਉਹਦੇ ਹੱਥ ਚ ਹੈ, ਦਾਤਾਂ ਦੇਣ ਵਾਲਾ। ਪਰ ਆਪਣੇ ਅੰਦਰ ਭੁੱਖ ਹੈ ਕਿਸੇ ਚੀਜ਼, ਉਹਨੂੰ ਮਾਇਆ ਦੀ ਭੁੱਖ ਨਹੀਂ ਹੈ ਕੋਈ, ਉਹਨੂੰ ਨੀ ਕਿਸੇ ਚੀਜ਼ ਦੀ ਲੋੜ, ਭੁੱਖ ਸਾਡੇ ਵਾਸਤੇ ਨੇ ਦਾਤਾਂ ਉਹਨੇ ਬਣਾਈਆਂ, ਸਾਡੇ ਵਾਸਤੇ ਦਾਤਾਂ ਰੱਖੀਆਂ ਨੇ। ਹਾਂਜੀ,
ਸਭ ਸੇ ਦਾਤਾ ਤਿਲਨਾ ਤਮਾਈ ਭਰਪੂਰ ਧਾਰ ਰਿਹਾ ਨਹੀਂ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ।
ਭਰਿਆ ਹੋਇਆ ਪੂਰਾ ਹੈ ਆਪ ਤਾਂ, ਧਾਰ ਰਿਹਾ ਨੇ ਕੇਵਲ ਗੁਪਤ ਪ੍ਰਗਟ ਸਭ ਥਾਈ ਹੈ। ਕਿਤੇ ਗੁਪਤ ਹੈ ਕਿਤੇ ਪ੍ਰਗਟ ਹੈ, ਜਿੱਥੇ ਤਾਂ ਪੂਰਾ ਹੈ ਉੱਥੇ ਪ੍ਰਗਟ ਹੈ ਕਿਤੇ ਗੁਪਤ ਹੈ, ਜਿੱਥੇ ਅਧੂਰਾ ਉੱਥੇ ਗੁਪਤ ਹੈ, ਜਿੱਥੇ ਪੂਰਾ ਉੱਥੇ ਪ੍ਰਗਟ ਹੈ।
ਨਹੀਂ ਕੇਵਲ ਦਾ ਅਰਥ ਕੀ ਹੁੰਦਾ ਜੀ?
ਨਹੀਂ ਕੇਵਲ, ਕੇਵਲ ਸਿਰਫ ਫਿਰ ਉਹ ਜਿੱਥੇ ਭਰਪੂਰ ਹੈ ਧਾਰ ਰਿਹਾ ਨਹੀਂ ਕੇਵਲ, ਉੱਥੇ ਉਹ ਇਕੱਲਾ ਹੀ ਹੈ, ਉੱਥੇ ਨੀ ਕੁਛ ਹੋਰ, ਉੱਥੇ ਆਪੇ ਆਪ ਹੈ। ਬਾਕੀ ਗੁਪਤ ਪ੍ਰਗਟ ਵੀ ਹੈ ਸਭ ਥੋਈ, ਜਿੱਥੇ ਤਾਂ ਸੱਚਖੰਡ ਹੈ ਉੱਥੇ ਤਾਂ ਨਹੀਂ ਕੇਵਲ, ਉੱਥੇ ਤਾਂ ਹੋਰ ਕੁਛ ਹੈ ਉਹਦੀ। ਆਹ ਜਿਹੜਾ ਸੰਸਾਰ ਹੈ ਇੱਥੇ ਪ੍ਰਗਟ ਗੁਪਤ ਹੈ।
ਠੀਕ ਹੈ, ਹੁਕਮ ਦੀ ਗੱਲ ਹੈ ਜੀ।
ਹਾਕਮ ਜਾਣੀ ਕਿਤੇ ਤਾਂ ਹੁਕਮ ਕਰ ਰਿਹਾ, ਕਿਤੇ ਹੁਕਮ ਉਹਦਾ ਗੁਪਤ ਹੈ, ਵਿੱਚ ਕਿਤੇ ਬੋਲ ਰਿਹਾ ਕਿਤੇ ਨਹੀਂ ਵੀ ਬੋਲ ਰਿਹਾ।
ਤਾਂ ਗੁਪਤ ਦਾ ਕੀ ਭਾਵ ਹੈ? ਹੁਕਮ ਹੈ ਨੀ ਉੱਥੇ, ਹੈਗਾ ਉੱਥੇ ਹੁਕਮ?
ਹੁਕਮ ਹੈ, ਗੁਪਤ ਹੈ, ਬੋਲਦਾ ਨੀ।
ਤੇ ਪ੍ਰਗਟ ਹੁਕਮ ਕਿੱਥੇ ਹੈ?
ਪ੍ਰਗਟ ਹੁਕਮ ਸੱਚਖੰਡ ਚ।
ਤੇ ਗੁਪਤ ਹੁਕਮ ਕਿੱਥੇ ਹੈ?
ਗੁਪਤ ਜਿੱਥੇ ਜੋ ਇੱਕ ਹੋ ਗਿਆ ਜਮਿਆ ਹੈ ਨੀ।
ਗੁਪਤ ਪ੍ਰਗਟ ਸਭ ਥਾਈ ਹੈ, ਇਹਦਾ ਕੀ ਅਰਥ ਬਣਿਆ?
ਜਿਹੜਾ ਗੁਪਤ ਪ੍ਰਗਟ ਹੈ ਸਭ ਥਾਈ ਹੈ। ਗੁਪਤ ਪ੍ਰਗਟ ਤਾਂ ਦੋ ਹਿੱਸਿਆਂ ਚ ਹੈ, ਪ੍ਰਗਟ ਬਣ ਕਰਕੇ ਹੈ, ਗੁਪਤ ਚਿੱਤ ਕਰਕੇ ਹੈ।
ਅੱਛਾ, ਇਹ ਬ੍ਰਹਮ ਦੀ ਗੱਲ ਆ ਗਈ ਫਿਰ।
ਹਾਂ,
ਸੱਚਖੰਡ ਜੋ ਭਰਪੂਰ ਹੈ, ਸੁਖ ਸਾਗਰ ਚ ਨਹੀਂ ਕੇਵਲ ਹੈ ਉਹ ਭਰਪੂਰ ਹੈ, ਤੇ ਭਵ ਸਾਗਰ ਚ ਗੁਪਤ ਪ੍ਰਗਟ ਰੂਪ ਚ ਦਿਖ ਰਿਹਾ ਸਾਨੂੰ।
ਹਾਂ, ਗੁਪਤ ਪ੍ਰਗਟ ਹੈ, ਬੁਲਾਇਆ ਬੋਲਦਾ ਵੀ ਹੈ, ਬਾਕੀ ਗੁਪਤ ਹੈ। ਹਾਂਜੀ,
ਕਿਆ ਸਾਲਾਹੀ ਅਗਮ ਅਪਾਰ ਹੈ, ਸਾਚੇ ਸਿਰਜਣਹਾਰ ਮੁਰਾਰਾ, ਜਿਸ ਨੂੰ ਨਜ਼ਰ ਕਰੇ ਇਸ ਮੇਲੇ ਮੇਲ ਮਿਲੇ ਮਿਲਾਈ ਹੈ।
ਕਿਆ ਸਾਲਾਹੀ ਅਗਮ ਅਪਾਰੇ, ਇਹ ਅਗਮ ਅਪਾਰੇ ਤੇਰੀ ਮੈਂ ਸਿਫਤਲਾ ਕੀ ਕਰਾਂ, ਸਾਚੇ ਸਿਰਜਣਹਾਰ ਮੁਰਾਰੇ, ਇਹ ਮੁਰਾਰੇ ਤੂੰ ਸੱਚਿਆਂ ਸਿਰਜਣਹਾਰ ਹੈ, ਸਭ ਕੁਛ ਤੇਰਾ ਪੈਦਾ ਕੀਤਾ, ਇਹ ਰਚਨਾ ਸਭ ਤੈਨ ਸਿਰਜੀ ਹੈ, ਇਸ ਨੂੰ ਨਜ਼ਰ ਕਰੇ ਇਸ ਮੇਲੇ, ਜੀ ਤੇ ਕਿਰਪਾ ਕਰ ਦੇ ਨੂੰ ਆਪਣੇ ਨਾਲ ਮਿਲਾ ਲੈਣਾ, ਸੱਚਖੰਡ ਚ ਉਹਦਾ ਨਿਵਾਸ ਕਰ ਲੈਣਾ। ਮੇਲੀ ਮਿਲੇ ਮਿਲਾਏ, ਉਹ ਸੁਰਤ ਜਿਹੜੀ ਤੇਰੇ ਬੁਲਾਏ ਤੇ ਮਿਲਦੀ ਹੈ, ਸੁਰਤ ਤੇਰੀ ਆਗਿਆ ਤੇ ਬਿਨਾਂ ਨਹੀਂ ਸੁਰਤ ਮਿਲ ਸਕਦੀ, ਸ਼ਬਦ ਨਾਲ ਤੇਰੇ ਨੂੰ, ਤੇਰੀ ਇੱਛਾ ਤੋਂ ਬਿਨਾਂ ਨਹੀਂ ਕੋਈ ਮਿਲ ਸਕਦਾ ਤੇਰੇ ਨਾਲ, ਮੇਲੀ ਹੋਈ ਮਿਲਦੀ ਹੈ ਤੇਰੇ ਮਿਲਾਉਣ ਨਾਲ। ਹਾਂਜੀ,
ਬ੍ਰਹਮਾ ਵਿਸ਼ਨ ਮਹੇਸ਼ ਦੁਆਰਾ, ਉਬੈ ਸੇਵੈ ਅਲਖ ਅਪਾਰੈ, ਹੋਰ ਕੇਤੀ ਦਰ ਦੀਸੈ ਬਿਲ ਲਾਂਦੀ, ਮੈਂ ਗਣਤ ਨਾ ਆਵੈ ਕਾਈ ਹੈ।
ਬ੍ਰਹਮਾ ਵਿਸ਼ਨ ਮਹੇਸ਼ ਦੁਆਰਾ, ਬ੍ਰਹਮਾ ਵਿਸ਼ਨ ਮਹੇਸ਼ ਆ ਜੋ ਤੇਰੇ ਦਰ ਦੇ ਬਾਹਰੇ ਖੜੇ ਨੇ, ਅੰਦਰ ਨੀ ਆਇਆ ਐਂਟਰੀ ਉਹਨਾਂ ਦੀ ਹੋਈ ਅਜੇ, ਇਹ ਬ੍ਰਹਮਾ ਵਿਸ਼ਨ ਮਹੇਸ਼ ਤਿੰਨੇ ਬਾਹਰੇ ਨੇ ਅਜੇ ਵਿਚਾਰੇ, ਉਬੇ ਸੇਵਾ ਉਹ ਬੜੇ ਕਾਲੇ ਨੇ ਸੇਵਾ ਕਰਦੇ ਨੇ ਐਂਟਰੀ ਵਾਸਤੇ, ਉਬੇ ਸੇਵਾ ਅਲਖ ਅਪਾਰੇ, ਅਲੱਖ ਅਪਾਰ ਦੀ ਬੜੀ ਕਾਲੀ ਨਾਲ ਉਹ ਸੇਵਾ ਕਰ ਰਹੇ ਨੇ, ਬੜੇ ਉਤਾਵਲੇ ਨੇ ਮਿਲਣ ਵਾਸਤੇ, ਅਲੱਖ ਅਪਾਰੇ ਦੇ ਦਰਸ਼ਨ ਵਾਸਤੇ ਬੜੇ ਵਿਆਕਲ ਹੋ ਕੇ ਸੇਵਾ ਕਰ ਰਹੇ ਨੇ, ਹੋਰ ਤੇਤੀ ਡਰ ਦੀਸਣ ਬਿਲ ਲਾਂਦੀ, ਹੋਰ ਵੀ ਕਿੰਨੀਆਂ ਵਿਚਾਰਧਾਰਾਂ ਦੇ ਜਿਹੜੇ ਬੰਦੇ ਨੇ ਉਹ ਵੀ ਤੇਰੇ ਦੁਆਰੇ ਦੇ ਬਾਹਰੇ, ਉਹ ਵੀ ਇਹ ਸੰਸਾਰ ਦੇ ਵਿੱਚ ਹੀ ਚੀਕਾ ਮਾਰਦੇ ਦਿਸਦੇ ਨੇ ਸਾਨੂੰ, ਤੇਰੇ ਮਿਲਣ ਦੀਆਂ ਹੀ ਗੱਲਾਂ ਕਰਦੇ ਦੇਖੇ ਜਾ ਸਕਦੇ ਨੇ, ਦਿਸ ਰਹੇ ਨੇ ਬਿਲ ਲਾਂਦੀ, ਮੈਂ ਗਣਤ ਨਾ ਆਵੇ ਕਾਈ ਤੇ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ ਕਿੰਨੇ ਨੇ। ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਨੇ ਲੋਕ ਅਸੰਖ ਮਤਾਂ ਨੇ, ਸਭ ਤੇਰੇ ਵੱਲ ਤੇਰੀ ਉਹ ਗੱਲ ਕਰ ਰਹੇ ਨੇ, ਤੇਰੇ ਵੱਲ ਦੀ ਜਾਣਦੀ ਤੇਰੇ ਰੱਬ ਦੀਆਂ ਗੱਲਾਂ ਕਰ ਰਹੇ ਨੇ, ਪਰ ਉਹਨਾਂ ਦੀ ਵਾਹ ਕੋਈ ਨਹੀਂ ਜਾ ਰਹੀ।
ਤੇ ਬ੍ਰਹਮਾ ਵਿਸ਼ਨ ਮਹੇਸ਼, ਇਹ ਤਾਂ ਬ੍ਰਹਮ ਦਾ ਹੀ ਰੂਪ ਹੈ, ਇਹ ਤਾਂ ਇਹਨਾਂ ਨੂੰ ਪਾਰ ਬ੍ਰਹਮ ਮੰਨਦੇ,
ਆਪਣੀ ਕੀ ਗਲਤੀ ਇਹਦੇ ਚ ਜਮਾਂਦੇ ਨੇ?
ਵੇਦ ਦੇ ਆਧਾਰ ਤੇ ਬ੍ਰਹਮਾ ਵਿਸ਼ਨ ਮਹੇਸ਼ ਜਿਹੜੇ ਹੈ ਇਹ ਤਾਂ ਅਜੇ ਬ੍ਰਹਮ ਦੇ ਰੂਪ ਹੈ।
ਹਾਂ, ਬ੍ਰਹਮ ਦੇ ਰੂਪ ਨੇ, ਹੋਰ ਕੀ ਨੇ, ਇਹ ਬ੍ਰਹਮ ਦੇ ਰੂਪ ਨੇ, ਇਹਨਾਂ ਨੇ ਆਦਮੀ ਵੀ ਤਾਂ ਬਣਾਏ ਨੇ ਤਾਂ ਹੀ।
ਹਾਂ, ਪਰ ਇਹ ਤਾਂ ਕੋਈ ਵੀ ਹੋ ਸਕਦਾ, ਆਪਾਂ ਵੀ ਬ੍ਰਹਮ ਵਿਸ਼ਨ ਮਹੇਸ਼ ਹੋ ਸਕਦੇ ਸਾਰੇ, ਮੈਂ ਤਾਂ ਬ੍ਰਹਮਾ ਹੀ ਹੈ, ਬ੍ਰਹਮਾ ਵਿਸ਼ਨ ਮਹੇਸ਼ ਦੁਆਰਾ, ਇਹਦਾ ਮਤਲਬ ਇਹ ਪੂਰਨ ਬ੍ਰਹਮ ਵੀ ਨਹੀਂ ਹੋਇਆ ਅਜੇ ਤੱਕ, ਇਹ ਕਹਿਣਾ ਚਾਹੁੰਦੇ ਆ?
ਅਜੇ ਕਿੱਥੇ ਹੋ ਗਏ ਪੂਰਨ ਬ੍ਰਹਮ? ਉਹ ਵਿਚਾਰੇ ਦੁਆਰੇ ਤੇ ਨੇ ਅਜੇ ਤਾਂ।
ਅਜੇ ਤਾਂ ਸਹਿਜ ਸੁਣ ਕੇ ਘਾਟ ਵੀ ਨੀ ਪਹੁੰਚੇ ਹੈ ਜੀ।
ਨਾ ਜੀ ਨਾ, ਟੋਲਦੇ ਨੇ ਉਹ ਬ੍ਰਹਮ ਗਿਆਨੀ ਕੋ ਫੋਜੇ ਮਹੇਸ਼ਰ ਖੋਜਦਾ ਕਾਤੇ।
ਜਿਹੜੇ ਹੋਰ ਖੇਤੀ ਦਰਦੀ ਸੇ ਬਿਲਾਂ ਦੀ ਅਣਮਤਾਂ ਹੈਗੀਆਂ।
ਹੋਰ ਕੀ ਨੇ? ਛੋਟੇ ਛੋਟੇ ਜਿਹੜੇ ਰੋਡਾ ਹੋਰ ਬਾਟਕਾ, ਕੋਈ ਰੋਡਾ ਕੋਈ ਖੇਹ ਹੈ ਧਰਤੀ ਤੇ ਕੋਈ, ਇਹ ਵੀ ਤਾਂ ਦੋ ਕੈਟਾਗਰੀਆਂ ਹੈਗੀਆਂ ਨੇ। ਖੇਡ ਆਉਂਦੇ ਨੇ ਜਿਹੜੇ ਸੰਤ, ਇਹ ਕੀ ਨੇ?
ਇਹ ਤਾਂ ਮਨਮੁਖ ਵੀ ਨੀ ਹੈ। ਇਹ ਜਿਹੜੇ ਉੱਪਰ ਬ੍ਰਹਮਾ ਮਿਸ਼ਨ ਮਹੇਸ਼, ਇਹ ਤਾਂ ਉਹਨਾਂ ਤੋਂ ਉੱਚੇ ਲੱਗਦੇ ਆ। ਅਜੇ ਵੀ
ਉੱਚੇ ਹੀ ਨੇ ਉਹਨਾਂ ਤੋਂ, ਤਾਂ ਹੀ ਤਾਂ ਉਹਨਾਂ ਦੀ ਪੂਜਾ ਕਰਦੇ ਨੇ।
ਸੰਤ ਤਾਂ ਸਾਰੇ ਪੋਕਟ ਮਾਰ ਹੈ, ਲੋਕਾਂ ਦੀ ਪੋਕਟ ਮਾਰਦੇ ਆ।
ਉਹ ਬਿੱਲਾਂ ਦੇ ਵੀ ਇਹੀ ਨੇ ਫਿਰ, ਚਿਪਟਿਆਂ ਨਾਲ ਬਿਨਾਂ ਗਲਾ ਚੀਕਾਂ ਦਾ ਮਾਰਦੇ ਹੁੰਦੇ ਨੇ।
ਹਾਂਜੀ, ਸਾਚੀ ਕੀਰਤ ਸਾਚੀ ਬਾਣੀ, ਹੋਰ ਨਾ ਦੀਸੈ ਵੇਦ ਪੁਰਾਣੀ, ਉਂਜੀ ਸਾਚ ਸੱਚੇ ਗੁਣ ਗਾਵਾਂ, ਮੈਂ ਧਰ ਹੋਰ ਨਾ ਕਾਈ ਹੈ।
ਸਾਚੀ ਕੀਰਤੀ ਜਾਂ ਸਾਚੀ ਜਿਹੜੀ ਬਾਣੀ ਹੈ, ਹੋਰ ਕਿਤੇ ਨੀ ਦਿਸੀ ਸਾਨੂੰ। ਆ ਜਿਹੜੇ ਪੁਰਾਣ ਨੇ ਇਹਨਾਂ ਦੇ ਗਿਆਨ ਚ ਨੀ, ਹੋਰ ਨਾ ਦਿਸੈ, ਹੋਰ ਕਿਤੇ ਨੀ ਦਿਸੀ। ਵੇਦ ਪੁਰਾਣੀ, ਵੇਦ ਪੁਰਾਣਾ ਦੇ ਵਿੱਚ ਇਹ ਬਾਣੀ ਨੀ ਦਿਸੀ ਹੈ, ਪੁਰਾਣਾ ਵਿੱਚ ਨੀ ਇਹ ਗੱਲ ਹੈਗੀ ਹੈ। ਵੇਦ ਜਿੱਥੇ ਪੁਰਾਣ ਆਇਆ ਨਾ, ਜਿੱਥੇ ਵੇਦ ਹੈ, ਵੇਦ ਬਹੁ ਵਚਨ ਵੇਦ ਹੈ, ਅਸਲ ਚ ਗਿਆਨ ਹੈ, ਵੇਦ ਦਾ ਅਰਥ ਤੇ ਗਿਆਨ ਆ ਗਿਆ। ਪੁਰਾਣਾ ਦੇ ਗਿਆਨ ਵਿੱਚ ਨੀ ਇਹ ਗੱਲ ਹੈਗੀ।
ਠੀਕ
ਹੈ, ਬਾਣੀ ਪੁਰਾਣਾ ਦੇ ਵਿੱਚ ਤੁਸੀਂ ਇਹ ਕਥਾ ਨੀ ਕਰ ਸਕਦੇ।
ਉਂਜੀ ਸਾਧ ਸੱਚੇ ਗੁਣ ਗਾਵਾਂ, ਮੈਂ ਧਰ ਹੋਰ ਨਾ ਕਾਈ ਹੈ।
ਉਂਜੀ ਸਾਚ, ਜੇ ਸੱਚ ਦੀ ਪੂੰਜੀ ਹੋਵੇ ਤਾਂ ਸੱਚੇ ਗੁਣ ਗਾਏ ਜਾ ਸਕਦੇ ਨੇ। ਪੂੰਜੀ ਸਾਚ ਸੱਚੇ ਗੁਣ ਗਾਵਾਂ, ਮੈਂ ਧਰ ਹੋਰ ਨਾ ਕਾਈ ਹੈ। ਮੇਰੇ ਵਾਸਤੇ, ਮੇਰੇ ਹਿਰਦੇ ਵਿੱਚ, ਮੈਂ ਧਰ, ਮੇਰੇ ਹਿਰਦੇ ਵਿੱਚ ਹੋਰ ਕੁਛ ਨਹੀਂ ਹੈ। ਮੇਰੇ ਕੋਲ ਸੱਚ ਦੀ ਪੂੰਜੀ ਹੈ, ਸੱਚੀ ਬਾਣੀ ਹੈ ਮੇਰੇ ਕੋਲ, ਤੁਰਕੀ ਬਾਣੀ ਹੈ, ਉਹਦੇ ਮਦਦ ਨਾਲ ਮੈਂ ਇਹ ਗੁਣਗਾਇਨ ਕਰ ਰਿਹਾ। ਹੋਰ ਮੇਰੇ ਕੁਛ ਨੀ ਹਿਰਦੇ ਵਿੱਚ ਰੱਖਿਆ ਹੋਇਆ, ਉਹ ਨੀ ਕੁਛ ਵੀ ਹੈਗਾ।
ਧਰ ਦਾ ਮਤਲਬ ਆਸਰਾ ਨੀ ਹੁੰਦਾ। ਪੂੰਜੀ ਸਾਚ ਸੱਚੇ ਗੁਣ ਗਾਵਾਂ, ਮੈਂ ਧਰ ਹੋਰ ਨਾ, ਮੈਨੂੰ ਹੋਰ ਕਿਸੇ ਦੀ ਕੋਈ ਓਟ ਨੀ ਹੈ, ਕਿਸੇ ਗ੍ਰੰਥ ਦੀ ਹੈ, ਗਿਆਨ ਦੀ
ਨਹੀਂ, ਮੈਂ ਧਰਿਆ ਹੀ ਨੀ ਹੋਰ ਕੁਛ ਆਪਣੇ ਅੰਦਰ। ਧਰ ਦਾ ਮਤਲਬ ਧਰਤੀ ਵੀ ਹੁੰਦਾ ਧਰਨਾ।
ਧਰ ਫਿਰ ਧਰੀ ਹੋਣਾ ਚਾਹੀਦਾ ਸੀਗਾ ਇੱਥੇ, ਮੈਂ ਹੋਰ ਧਰੀ ਸਿਹਾਰੀ ਚਾਹੀਦੀ ਸੀ, ਮੈਂ ਹੋਰ ਧਰੀ ਹੋ, ਮੈਂ ਧਰੀ ਹੋਰ ਨਾ ਕਾਈ।
ਅਸਲ ਦਾ ਮਤਲਬ ਧੜ ਦਾ, ਧੜ ਵੀ ਹੁੰਦਾ ਲਫ਼ਜ਼, ਧੜ ਸਰੀਰ ਦੇ,
ਆਸਰਾ ਵੀ ਹੁੰਦਾ,
ਆਸਰਾ ਵੀ ਹੁੰਦਾ ਜਿਹਦੇ ਤੇ ਮੈਂ ਖੜਾ, ਜਿਹੜਾ ਮੇਰਾ ਆਸਰਾ ਉਹ ਧੜ ਹਿਰਦਾ ਹੀ ਹੈ ਫਿਰ ਧਰਤੀ। ਹਾਂਜੀ,
ਜੁਗ ਜੁਗ ਸਾਚੀ ਹੈ ਭੀ ਹੋਸੀ, ਪੌਣ ਨਾ ਮੂਵਾ ਪੌਣ ਨਾ ਮਰਸੀ, ਨਾਨਕ ਨੀਚ ਕਹਿ ਬੇਨੰਤੀ, ਦਰ ਦੇਖੋ ਤਿਵਲਾਈ ਹੈ।
ਜੁਗ ਜੁਗ ਸਾਚਾ ਹੈ ਭੀ ਹੋਸੀ, ਜੁਗ ਜੁਗ ਹਰ ਸਮੇਂ ਸਾਚਾ ਰਿਹਾ, ਹੁਣ ਵੀ ਹੈ, ਹੋਸੀ ਹੋਊਗਾ ਵੀ। ਕੌਣ ਮੂਵਾ, ਮਰਿਆ ਕੌਣ, ਕੌਣ ਨਾ ਮਰਸੀ, ਕਿਹੜਾ ਜਿਹੜਾ ਮਰਦਾ ਨੀ, ਕੌਣ ਮੂਵਾ, ਮੂਵਾ ਕੌਣ ਹੈ, ਔਰ ਉਹ ਕਿਹੜਾ ਜਿਹੜਾ ਮਰਦਾ ਨੀ, ਕਿਹੜਾ ਜਿਹੜਾ ਮਰਿਆ ਨੀ, ਜਿਹੜੀ ਸੰਸਾਰ ਚ ਰਿਹਾ ਨੀ, ਜਿਹੜਾ ਉਹ ਕੋਈ ਵੀ ਨੀ ਬਚਿਆ, ਇੱਥੇ ਕੋਈ ਵੀ ਨੀ, ਉਹ ਜੁਗ ਜੁਗ ਰਿਹਾ ਹੈ। ਹੋਰ ਸੰਸਾਰ ਦੇ ਵਿੱਚ ਜਿਹੜੇ ਜੀਵ ਨੇ, ਇਹ ਜੁਗ ਜੁਗ ਨੀ ਰਹਿੰਦੇ, ਦੇਹ ਕਰਕੇ। ਕੌਣ ਨਾ ਮਰਸੀ, ਨਾਨਕ ਨੀਚ ਕਰੇ ਬੇਨੰਤੀ, ਨਾਨਕ ਤਾਂ ਨੀਚ ਹੈ, ਕਹਿ ਬੇਨੰਤੀ, ਦਰ ਦੇਖੋ ਲਿਵਲਾਈ ਹੈ, ਆਪਣੇ ਹਿਰਦੇ ਚ ਝਾਕ ਕੇ ਦੇਖੋ ਕੌਣ ਮੂਆ ਔਰ ਕੌਣ ਨਾ ਮਰਸੀ। ਅਸਲ ਦੇ ਵਿੱਚ ਗੱਲ ਇਹ ਕੀਤੀ ਹੈ, ਜਿਹੜੇ ਬ੍ਰਹਮਾ ਵਿਸ਼ਨੂੰ ਦਾ ਨਾਂ ਲਿਆ ਨਾ, ਵੀ ਉਹ ਜੰਮਣ ਮਰਨ ਦੇ ਵਿੱਚ ਹੀ ਨੇ, ਐਵੇਂ ਭੁਲੇਖੇ ਚ ਨਾ ਰਹੋ। ਬਾਕੀ ਜਿਹੜੇ ਤੁਸੀਂ ਮਹਾਂਪੁਰਸ਼ ਸੰਤ ਬਣਾ ਹੀ ਬੈਠੇ ਹੋ, ਤੁਸੀਂ ਕਿਸੇ ਨੂੰ ਵੀ ਮੰਨਦੇ ਹੋ, ਸਾਰੇ ਜੰਮਣ ਮਰਨ ਚ ਰਹੇ ਨੇ, ਉਹ ਨਾ ਕਦੇ ਪੈਦਾ ਹੋਇਆ, ਉਹ ਹਮੇਸ਼ਾ ਹੀ ਰਿਹਾ।
ਜੁਗ ਜੁਗ ਸਾਚਾ ਹੈ ਭੀ ਹੋਸੀ, ਇਹ ਕਾਹਦੀ ਗੱਲ ਹੈ ਜੀ?
ਇਹ ਪੂਰਨ ਬ੍ਰਹਮ ਦੀ ਗੱਲ ਹੈ।
ਤੇ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ, ਉਹ ਵੀ ਪੂਰਨ ਬ੍ਰਹਮ ਹੀ ਹੈ,
ਉਹ ਵੀ ਉਹੀ ਹੈ।
ਕਿਉਂਕਿ ਇੱਥੇ ਫੇਰ ਜਪਜੀ ਸਾਹਿਬ ਦੀ ਗੱਲ ਆ ਗਈ ਹੈ ਭੀ।
ਹਾਂ, ਬਰਾਬਰ ਜਿਵੇਂ ਕਹਿੰਦੇ ਨੇ ਇਹ ਵੀ, ਉਹ ਤਾਂ ਜੀ ਨਾਨਕ ਦਾ ਨਾਂਕਾਰੇ ਸੀ ਤੇ ਉੱਥੋਂ ਇਹ ਕਹਿਣ ਲੱਗ ਗਏ ਸੀ ਕਿ ਬਈ ਆਪਾਂ ਵੀ ਇਹ ਝੂਠ ਫੈਲਾ ਦੋ, ਬ੍ਰਹਮਾ ਵਿਸ਼ਨੂੰ ਦੇ ਬਰਾਬਰੇ ਕਰ ਦੋ। ਉਹਦਾ ਸਾਨੂੰ ਨੁਕਸਾਨ ਹੋਊਗਾ, ਫਾਇਦਾ ਨੀ ਕੋਈ ਹੋਣਾ।
ਠੀਕ ਹੈ, ਤਾਂ ਆਹ ਸੱਚ ਜੁਗਾ ਸੱਚ ਹੈ ਭੀ ਸੱਚ ਹੋ ਨਾਨਕ ਹੋਸੀ ਭੀ ਸੱਚ, ਇਹ ਪੂਰਨ ਬ੍ਰਹਮ ਹੈ ਤੇ ਜੋ ਜੁਗ ਸੱਚਾ ਹੈ ਭੀ ਹੋਸੀ, ਇਹ ਵੀ ਪੂਰਨ ਬ੍ਰਹਮ ਹੈ ਜੀ।
ਹਾਂਜੀ ਹਾਂਜੀ,
ਨਾਨਕ ਨੀਚ ਕਹੇ ਬੇਨਤੀ ਹੈ, ਪੂਰਨ ਬ੍ਰਹਮ ਹੀ ਬੋਲ ਰਿਹਾ ਵੈਸੇ ਤਾਂ।
ਉਹਦੇ ਨਾਲ ਤਾਂ ਥੱਲੇ ਹੈ ਨਾ।
ਹਾਂ, ਹੁਕਮ ਨਾਲ ਥੱਲੇ, ਜੁਗ ਜੁਗ ਸੱਚਾ ਹੈ ਭੀ ਹੋਸੀ, ਇਹ ਕਿਹਦੀ ਗੱਲ ਹੋ ਰਹੀ ਹੈ? ਇਹ ਪੂਰਨ ਬ੍ਰਹਮ ਦੀ ਗੱਲ ਹੋ ਰਹੀ ਹੈ।
ਹਾਂ, ਪੂਰਨ ਬ੍ਰਹਮ ਦੀ ਗੱਲ ਹੋ ਰਹੀ ਹੈ, ਸੱਚਖੰਡ ਦੀ ਗੱਲ ਹੋ ਰਹੀ ਹੈ। ਸੱਚਖੰਡ ਇੱਦਾਂ ਹੀ ਰਹਿੰਦਾ, ਕਹਿੰਦੇ
ਸੁਣ ਸਮਾਧ ਹੋ ਜਾਂਦਾ ਫੇਰ ਵੀ ਉਹ ਰਹਿੰਦਾ ਹੀ ਹੈ।
ਓਹੋ, ਹੁਕਮ ਨੀ ਹੁੰਦਾ, ਸੁਣ ਸਮਾਧ ਹੁੰਦਾ ਕੌਣ? ਉਹੀ ਸੁਣ ਸਮਾਧ ਹੁੰਦਾ, ਹੋਰ ਦੂਆ ਤਾਂ ਹੋ ਹੀ ਨੀ ਸਕਦਾ।
ਪੂਰਨ ਬ੍ਰਹਮ ਦੀ ਉਹ ਗੱਲ ਹੈ ਜੀ,
ਪੂਰਨ ਬ੍ਰਹਮ ਦੀ ਗੱਲ ਹੈ, ਦੂਆ ਨੀ ਸੁਣ ਸਮਾਧ ਕੋਈ ਹੋਰ ਹੋ ਸਕਦਾ ਉਹਦੇ ਬਿਨਾਂ।
ਠੀਕ ਹੈ, ਤੇ ਆਹ ਸੱਚ ਜੁਗਾ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਵੀ ਪੂਰਨ ਬ੍ਰਹਮ ਹੈ ਜੀ।
ਹਾਂਜੀ ਹਾਂ,
ਤਾਂ ਹੀ ਜੁਗ ਜੁਗ ਸੱਚਾ ਬਣੂਗਾ ਇਹ।
ਹਾਂ,
ਅੱਛਾ, ਕੌਣ ਨਾ ਮੂਆ ਕੌਣ ਨਾ ਮਰਸੀ, ਇਹ ਇਸ਼ਾਰਾ ਉੱਪਰ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼
ਰਚਨਾ ਦੇ ਵਿੱਚ ਨੇ, ਤਿੰਨਾਂ ਲੋਕਾਂ ਦੀ ਗੱਲ ਹੈ। ਉਹ ਜਿਵੇਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਜਿਹੜੇ ਹੋਰ ਨੇ ਬਿੱਲ ਆਉਂਦੇ ਉਹਨਾਂ ਦੀ ਗੱਲ ਹੈ।
ਅੱਛਾ, ਨਾਨਕ ਨੀਚ ਕਹੇ ਬੇਨਤੀ, ਫਿਰ ਨਾਨਕ ਕਹਿੰਦੇ ਮੈਂ ਤਾਂ ਆਪਣੇ ਆਪ ਨੂੰ ਨਿਮਾਣਾ ਸਮਝ ਕੇ ਇਹ ਬੇਨਤੀ ਕਰ ਰਿਹਾ, ਦਰ ਦੇਖੋ ਲਿਵ ਲਾਈਏ। ਕੀ ਮਤਲਬ ਹੈ ਵੀ ਮੈਂ ਦਰ ਦੇਖ ਲਿਆ?
ਮੈਂ ਨੀ ਦਰ ਦੇਖ ਲਿਆ, ਆਪਣੇ ਹਿਰਦੇ ਚ ਲਿਵ ਲਾ ਕੇ ਦੇਖੋ, ਦੇਖੋ ਹਿਰਦੇ ਵਿਚਾਰੀ
ਮੂਆ ਕੌਣ ਨਾ ਮਰਸੀ, ਇਹ ਗੱਲ ਦੀ ਵਿਚਾਰ ਕਰਨੀ ਹੈ।
ਉਹ ਕਹਿੰਦੇ ਨੇ ਨਾ, ਵਿਸ਼ਨੂੰ ਬਚ ਜਾਂਦਾ ਹੁੰਦਾ, ਫਿਰ ਨਾਲ ਫਿਰ ਸ੍ਰਿਸ਼ਟੀ ਪੈਦਾ ਹੋ ਜਾਂਦੀ ਹੈ। ਉਹਨਾਂ ਦੀਆਂ ਗੱਲਾਂ ਨੇ ਉਹ ਕੱਟੀਆਂ ਹੋਈਆਂ ਨੇ ਇਹਨਾਂ ਦੀਆਂ ਬਿੱਥਾਂ।
ਠੀਕ ਹੈ ਜੀ, ਇੱਥੇ ਮਾਰੂ ਮਹੱਲਾ ਪਹਿਲਾ ਦੇ ਦੂਸਰੇ ਸੋਲੇ ਦੀ ਸਮਾਪਤੀ ਹੈ ਜੀ।